ਵਾਹਿਗੁਰੂ ਜੀ ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਯੁਗਲ ਚਰਨ ਮਮ ਬੰਦਨਾ ਧਰ ਕਰ ਮਾਤ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਸ਼੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਹੁਤ ਦੇਸ਼ ਕੋ ਜੀਤਨ ਕਰਿਓ ਦੇਖ ਬਲੀ ਕੋ ਕਹੂੰ ਨਾ ਅਰਿਓ ਬਹੁਤ ਦੇਸ਼ ਕੋ ਜੀਤਨ ਕਰਿਓ ਦੇਖ ਬਲੀ ਕੋ ਕਹੂੰ ਨਾ ਅਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਾਵਰ ਤਖਤ ਛਤਰ ਦੇ ਮਾਲਕ ਜੁਗ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸ਼ਾਮਾਂ ਦੇ ਸਜੇ ਹੋਏ ਸੁੰਦਰ ਦੀਵਾਨ ਅੰਦਰ ਸੋਦਰ ਰਹਿ ਰਾਜ ਸਾਹਿਬ ਦੇ ਪਠਨ ਪਾਠ ਤੋਂ ਉਪਰੰਤ ਗੁਰੂ ਕੇ ਸਵਾਰੇ ਹੋਏ ਰਾਗੀ ਸਿੰਘਾਂ ਪਾਸੋਂ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੁਆਰਾ ਜੋ ਦਸਾਂ ਸਤਿਗੁਰਾਂ ਦਾ ਪਾਵਨ ਇਤਿਹਾਸ ਸ਼ਾਮਾਂ ਦੇ ਦੀਵਾਨ ਵਿੱਚ ਆਪ ਸਰਵਣ ਕਰਦੇ ਹੋ ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਅਤੇ ਮਾਨਸਿਕ ਇਕਾਗਰਤਾ ਦੁਆਰਾ ਸਰਵਣ ਕਰਕੇ ਇਤਿਹਾਸ ਤੋਂ ਜਾਣੂ ਹੋਣ ਦਾ ਯਤਨ ਕਰੀ। ਗੁਰੂ ਕੀ ਬਾਣੀ ਅਤੇ ਗੁਰੂ ਕੇ ਇਤਿਹਾਸ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਹੈ। ਜਿਵੇਂ ਆਤਮਾ ਅਤੇ ਜਿਸਮ ਦਾ ਸਰੀਰ ਦਾ ਆਪਸ ਵਿੱਚ ਸੰਬੰਧ ਹੈ, ਆਤਮਾ ਦੀ ਹੋਂਦ ਤੋਂ ਬਿਨਾਂ ਸਰੀਰ ਮੁਰਦਾ ਹੈ, ਕੋਈ ਕਿਰਿਆ ਨਹੀਂ ਕਰ ਸਕਦਾ, ਔਰ ਸਰੀਰ ਨਾ ਹੋਣ ਕਰਕੇ ਆਤਮਾ ਕਿਰਿਆ ਨਹੀਂ ਕਰ ਸਕਦੀ। ਇਸ ਪ੍ਰਕਾਰ ਇਤਿਹਾਸ ਸਿੱਖੀ ਦਾ ਸਰੀਰ ਹੈ, ਗੁਰੂ ਕੀ ਬਾਣੀ ਸਿੱਖੀ ਦੀ ਆਤਮਾ ਹੈ। ਸਿੱਖ ਗੁਰੂ ਕਾ ਹੋਏ ਗਇਓ ਜਪ ਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕਿਹ ਤੈਸੇ ਸਿੱਖ ਕਉ ਚੀਨ। ਜਿਵੇਂ ਤੋਹ ਹੋਣ ਖਾਲੀ ਫੂਸ ਹੋਵੇ ਵਿੱਚ ਚੌਲਾਂ ਦਾ ਦਾਣਾ ਕੋਈ ਨਹੀਂ, ਜਿਵੇਂ ਉਹ ਵਿਅਰਥ ਹਨ, ਇਸ ਤਰ੍ਹਾਂ ਹੀ ਸਿੱਖ ਦਾ ਜੀਵਨ ਵਿਅਰਥ ਹੈ ਗੁਰੂ ਕੀ ਬਾਣੀ ਤੋਂ ਬਗੈਰ। ਆਤਮਕ ਜੀਵਨ ਸਤਿਗੁਰੂ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ ਅਤੇ ਜੋ ਇਤਿਹਾਸ ਹੈ ਇਹ ਸੜਕ 'ਤੇ ਰੋਡ 'ਤੇ ਲੱਗੇ ਜਿਹੜੇ ਬੋਰਡ ਹਨ, ਸਾਈਨ ਬੋਰਡ, ਮੀਲ ਪੱਥਰ, ਉਹਨਾਂ ਦੀ ਤਰ੍ਹਾਂ ਜਿਵੇਂ ਮੀਲ ਪੱਥਰ ਆਉਂਦੇ ਜਾਂਦੇ ਮੁਸਾਫਰਾਂ ਲਈ ਰਹਿਨੁਮਾਈ ਕਰਦੇ ਨੇ ਵੀ ਤੂੰ ਇੰਨੀ ਦੂਰ ਤੋਂ ਚੱਲਿਆ ਅਤੇ ਤੇਰੀ ਮੰਜ਼ਿਲ ਇੰਨੀ ਦੂਰ ਹੈ ਔਰ ਜਿਸ ਸ਼ਹਿਰ ਤੋਂ ਜਾਣਾ ਚਾਹੁੰਦਾ ਉਹ ਇਸ ਪਾਸੇ ਨੂੰ ਹੈ ਅਤੇ ਇੰਨੇ ਮੀਲ ਹੈ, ਇੰਨੇ ਕਿਲੋਮੀਟਰ ਹੈ। ਇਸੇ ਪ੍ਰਕਾਰ ਜੋ ਸਾਡੇ ਸਤਿਗੁਰਾਂ ਦਾ ਔਰ ਸਾਡੇ ਪੁਰਖਿਆਂ ਦਾ, ਗੁਰਸਿੱਖ ਪਿਆਰਿਆਂ ਦਾ, ਸ਼ਹੀਦਾਂ ਦਾ ਇਤਿਹਾਸ ਹੈ, ਉਹ ਉਂਗਲ ਫੜ ਕੇ ਮਾਨੋ ਸਾਡੀ ਰਹਿਨੁਮਾਈ ਕਰਦਾ ਕਿ ਇਸ ਮਾਰਗ 'ਤੇ ਚੱਲਣਾ। ਇਸ ਵਾਸਤੇ ਇਤਿਹਾਸ ਵਿਚਾਰਨਾ ਵੀ ਬੜਾ ਨਿਹਾਇਤ ਜ਼ਰੂਰੀ ਹੈ। ਜਿਹੜੇ ਸੱਜਣ ਕਈ ਕਿੰਤੂ ਪਰੰਤੂ ਕਰਦੇ ਨੇ ਕਿ ਇਤਿਹਾਸ ਵਿੱਚ ਕੁਛ ਗੱਲਾਂ ਗਲਤ ਨੇ। ਇੱਕ ਸੱਜਣ ਨੇ ਪ੍ਰਚਾਰ ਕਰਦਿਆਂ ਕਿਹਾ ਵੀ ਜੇ ਕੋਈ ਮੈਨੂੰ ਕਹੇ ਇਤਿਹਾਸ ਵਿੱਚ ਆਹ ਗੱਲ ਲਿਖੀ ਤਾਂ ਮੈਂ ਕਹਿੰਦਾ ਪਰੇ ਕਰ, ਗੁਰੂ ਕੀ ਬਾਣੀ ਵਿੱਚ ਜਿਹੜੀ ਚੀਜ਼ ਲਿਖੀ ਉਹ ਮੇਰੇ ਸਾਹਮਣੇ ਲਿਆ। ਗੁਰੂ ਕੀ ਬਾਣੀ ਦੇ ਵੀ ਅਰਥਾਂ ਦੇ ਅਨਰਥ ਸੱਜਣ ਕਰ ਰਹੇ ਨੇ, ਅਤੇ ਜੇ ਪੁੱਛੋ ਤਾਂ ਕਹਿੰਦੇ ਮੇਰੀ ਇਹ ਆਪਣੀ ਮਨੌਤ ਹੈ। ਔਰ ਗੁਰੂ ਕੇ ਪਿਆਰਿਓ, ਜੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਾਸ ਹੋਣ, ਬਾਕੀ ਇਤਿਹਾਸਕ ਗ੍ਰੰਥ ਜਾਂ ਸ਼੍ਰੀ ਦਸਮ ਗ੍ਰੰਥ ਸਾਡੇ ਪਾਸ ਮੌਜੂਦ ਨਾ ਹੋਵੇ, ਅਸੀਂ ਰੱਦ ਕਰ ਦਈਏ ਤਾਂ ਬਹੁਤ ਵੱਡਾ ਘਾਟਾ ਪਏਗਾ ਖਾਲਸਾ ਪੰਥ ਨੂੰ, ਸਾਡੀ ਹੋਂਦ ਖਤਮ ਹੋ ਜਾਏਗੀ। ਕੋਈ ਪੁੱਛੇ ਵੀ ਤੁਸੀਂ ਕਹਿੰਦੇ ਹੋ ਸਾਡੇ 10 ਸਤਿਗੁਰੂ ਹੋਏ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ 10 ਸਤਿਗੁਰਾਂ ਦੇ ਨਾਮ ਲੱਭ ਕੇ ਵਿਖਾਓ। ਉਹਨਾਂ ਨੇ ਜੋ ਕੁਛ ਕੀਤਾ ਉਹ ਤਾਂ ਵੱਖਰੀ ਗੱਲ, ਇਤਿਹਾਸ, ਪਰ ਉਹਨਾਂ ਦੇ ਨਾਮ ਹੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ 'ਚ 10 ਸਤਿਗੁਰਾਂ ਦੇ, ਕੇਵਲ 6ਵੇਂ ਪਾਤਸ਼ਾਹ ਤੱਕ ਨਾਮ ਹੈ। ਗੁਰੂ ਰੂਪ ਵਿੱਚ 5 ਸਤਿਗੁਰਾਂ ਦਾ ਨਾਮ ਹੈ, ਅਤੇ ਸਾਹਿਬਜ਼ਾਦਾ ਜੀ ਦੇ ਰੂਪ 'ਚ ਹਰਗੋਬਿੰਦ ਜੀ ਦਾ 6ਵੇਂ ਪਾਤਸ਼ਾਹ ਦਾ ਨਾਮ, 7ਵੇਂ 8ਵੇਂ 9ਵੇਂ ਅਤੇ 10ਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ 'ਚ ਨਾਮ ਨਹੀਂ ਹੈ। ਇਹ 10ਮ ਗ੍ਰੰਥ 'ਚੋਂ ਮਿਲੇਗਾ, ਇਤਿਹਾਸ ਵਿੱਚੋਂ ਮਿਲੇਗਾ। ਇਸ ਵਾਸਤੇ ਬਾਕੀ ਗੱਲਾਂ ਹੋਰ, ਜਿਹੜਾ ਸੱਜਣ ਇੱਕ ਨਿਊਜ਼ੀਲੈਂਡ ਬੈਠਾ ਕਹੀ ਜਾਂਦਾ ਵੀ ਸਤਿਗੁਰਾਂ ਦੀ ਬਾਣੀ ਤਾਂ ਸਹੀ ਆ, ਪਰ ਸਤਿਗੁਰੂ ਆਮ ਵਿਅਕਤੀ ਹੋਏ ਨੇ ਅਤੇ ਜਿਵੇਂ ਆਮ ਵਿਅਕਤੀਆਂ ਕੋਲੋਂ ਗਲਤੀਆਂ ਹੁੰਦੀਆਂ, ਇਸ ਤਰ੍ਹਾਂ ਸਾਡੇ ਗੁਰੂ ਸਾਹਿਬਾਨਾਂ ਕੋਲੋਂ ਵੀ ਗਲਤੀਆਂ ਹੋਈਆਂ। ਉਹ ਕੀ ਕਹਿੰਦਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕੋਲੋਂ ਗਲਤੀ ਹੋਈ, ਉਹਨਾਂ ਨੇ ਆਪਣੇ ਵੱਡੇ ਸਾਹਿਬਜ਼ਾਦਾ ਪਿਰਥੀ ਚੰਦ ਨੂੰ, ਆਪਣੇ ਵੱਡੇ ਬੇਟੇ ਨੂੰ ਮੂਹਰੇ ਕੀਤਾ ਹੋਇਆ ਸੀ, ਆਗੂ ਬਣਾਇਆ ਹੋਇਆ ਸੀ, ਉਹ ਹੰਕਾਰੀ ਹੋ ਗਿਆ ਅਤੇ ਮਜਬੂਰਨ ਅਰਜਨ ਦੇਵ ਜੀ ਨੂੰ ਗੁਰਗੱਦੀ ਦੇਣੀ ਪਈ। 7ਵੇਂ ਪਾਤਸ਼ਾਹ ਬਾਰੇ ਕਹਿੰਦਾ ਕਿ ਉਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਆਗੂ ਬਣਾਇਆ ਹੋਇਆ ਸੀ, ਉਹ ਔਰੰਗਜ਼ੇਬ ਦੀ ਖੁਸ਼ਾਮਦ ਵਿੱਚ ਆ ਗਿਆ ਰਾਮ ਰਾਏ, ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੋਟੀ ਜਿਹੀ ਅਵਸਥਾ ਵਿੱਚ 5.25 ਸਾਲ ਦੀ ਉਮਰ 'ਚ ਗੁਰਗੱਦੀ ਦੇਣੀ ਪਈ। ਇਹ ਉਹ ਗੁਰਾਂ ਦੀ ਮਜਬੂਰੀ ਕਹਿ ਰਿਹਾ। ਜੇ ਸਤਿਗੁਰੂ ਜੀ ਨੂੰ ਆਮ ਮਨੁੱਖ ਸਮਝਿਆ ਜਾਏਗਾ, ਉਹਨਾਂ ਦੀ ਅਜ਼ਮਤ ਨੂੰ, ਉਹਨਾਂ ਦੀ ਰੂਹਾਨੀਅਤ ਨੂੰ, ਉਹਨਾਂ ਦੀ ਅਲੂਹੀਅਤ ਨੂੰ ਰੱਦ ਕੀਤਾ ਜਾਏ ਤਾਂ ਸਾਡੇ ਪੱਲੇ ਕੱਖ ਨਹੀਂ ਰਹੇਗਾ। ਜਿਹੜਾ ਵਿਅਕਤੀ ਜੀਵਨ ਵਿੱਚ ਗਲਤੀਆਂ ਕਰਦਾ, ਉਹਦੇ ਬਚਨਾਂ ਨੂੰ, ਉਹਦੀ ਬਾਣੀ ਨੂੰ ਵੀ ਪੂਰਨ ਨਹੀਂ ਮੰਨਿਆ ਜਾ ਸਕਦਾ। ਜੋ ਪੂਰਨ ਹੈ ਉਸਦੇ ਹੀ ਬਚਨ ਪੂਰਨ ਹਨ। ਕੱਲ੍ਹ ਨੂੰ ਸਾਡੇ 'ਤੇ ਕੋਈ ਕਿੰਤੂ ਪਰੰਤੂ ਕਰ ਦੇਗਾ ਵੀ ਤੁਹਾਡੇ ਗੁਰੂ ਦੀ ਬਾਣੀ ਕਿਵੇਂ ਮਹਾਨ ਆ ਜਦੋਂ ਤੁਹਾਡਾ ਗੁਰੂ ਹੀ ਗਲਤੀਆਂ ਕਰਦਾ ਰਹੇ, ਜਦੋਂ ਉਹ ਅਧੂਰਾ ਸੀ। ਬਲਕਿ ਬਾਣੀ 'ਚ ਲਿਖਿਆ ਹੋਇਆ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਔਰ ਦੂਸਰੀ ਗੱਲ ਕਿ ਧਰਮ ਦਲੀਲਬਾਜ਼ੀ ਦਾ, ਤਰਕ ਦਾ ਵਿਸ਼ਾ ਨਹੀਂ ਹੈ। ਧਰਮ ਵਿਸ਼ਵਾਸ, ਨਿਸ਼ਚੇ, ਭਰੋਸੇ, ਭਾਵਨਾ ਦਾ ਵਿਸ਼ਾ ਹੈ। ਜਿਹੜੇ ਨਿਗੁਰੇ ਲੋਕ ਨੇ ਜਾਂ ਨਾਸਤਕ ਲੋਕ ਹਨ, ਦਲੀਲਾਂ ਉਹ ਵੀ ਬੜੀਆਂ ਜਾਣਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜਿਉਂ ਨਿਗੁਰਾਂ ਬਹੁ ਬਾਤਾਂ ਜਾਣ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਨਿਗੁਰਾ ਬੰਦਾ ਵੀ ਬਹੁਤ ਜ਼ਿਆਦੀਆਂ ਗੱਲਾਂ ਜਾਣਦਾ। ਇਸ ਸੰਬੰਧ ਵਿੱਚ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਾਂਗਾ। ਇੰਡੀਆ ਦੇ ਵਿੱਚ ਇੱਕ ਰਤਲਾਮ ਸ਼ਹਿਰ ਹੈ, ਦੇਹਰਾਦੂਨ ਦੇ ਪਾਸ। ਉੱਥੇ ਇੱਕ ਅਗਰਵਾਲ ਪਰਿਵਾਰ ਵੱਸਦਾ ਸੀ, ਅਗਰਵਾਲ ਸਿੱਖ ਪਰਿਵਾਰ। ਉਹਨਾਂ ਨੇ ਇੱਕ ਬਹੁਤ ਵੱਡਾ ਸੰਮੇਲਨ ਕਰਾਇਆ, ਸਰਵ ਧਰਮ ਸੰਮੇਲਨ। ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਬਾਤ ਹੈ। ਉਹਦੇ ਵਿੱਚ ਆਰੀਆ ਸਮਾਜੀਆਂ ਦਾ ਵੀ ਸਵਾਮੀ ਕ੍ਰਿਸ਼ਨਾ ਧਰ ਸੱਦਿਆ ਹੋਇਆ, ਜੈਨੀਆਂ ਬੋਧੀਆਂ ਦਾ ਇੱਕ ਇੱਕ ਵਿਦਵਾਨ ਵੀ, ਔਰ ਇਸੇ ਤਰ੍ਹਾਂ ਇਸਲਾਮ ਦਾ ਇੱਕ ਸ਼ਾਹੀ ਇਮਾਮ ਬਹੁਤ ਵੱਡਾ ਵਿਦਵਾਨ ਸੱਦਿਆ ਹੋਇਆ, ਈਸਾਈ ਮਤ ਦੇ ਪਾਦਰੀ ਵੀ ਸੱਦੇ ਹੋਏ। ਇੱਕ ਇੱਕ ਮਤ ਦੇ ਇੱਕ ਇੱਕ ਵਿਦਵਾਨ ਨੂੰ ਸਮਾਂ ਸੀ, ਅਤੇ ਹਰ ਧਰਮ ਦੇ ਵਿਦਵਾਨ ਨੂੰ 22 ਮਿੰਟ ਦਾ ਸਮਾਂ ਦਿੱਤਾ ਗਿਆ। ਉਸ ਵਿਦਵਾਨ ਤੋਂ ਬਾਅਦ, ਹਰ ਵਿਦਵਾਨ ਤੋਂ ਬਾਅਦ ਇੱਕ ਨਾਸਤਕ ਬੰਦੇ ਨੂੰ 10 ਮਿੰਟ ਦਾ ਸਮਾਂ ਦਿੱਤਾ ਜਾਣਾ ਸੀ। ਉਹ ਸੀ, ਬਹੁਤ PhDਆਂ ਕੀਤੀਆਂ ਹੋਈਆਂ, ਡਾਕਟਰ ਸਾਲੂ ਕੇ, ਤਾਮਿਲਨਾਡੂ ਦਾ ਰਹਿਣ ਵਾਲਾ। ਬੜੀਆਂ PhDਆਂ ਉਹਨੇ ਕੀਤੀਆਂ ਹੋਈਆਂ, ਪਰ ਬੰਦਾ ਨਾਸਤਕ, ਅਤੇ ਬਹੁਤ ਵੱਡਾ ਇਕੱਠ ਸੀ। ਹੋਰ ਕੋਈ ਬੋਲ ਨਹੀਂ ਸੀ ਸਕਦਾ, ਸਿਰਫ ਸਟੇਜ 'ਤੇ ਜਿਸ ਵਿਦਵਾਨ ਨੂੰ ਸਮਾਂ ਦਿੱਤਾ ਗਿਆ ਉਹੀ ਬੋਲੇਗਾ। ਯਾਨੀ ਕਿ ਸਾਰੇ ਧਰਮਾਂ ਦੀ ਜਿਹੜੀ ਕਰੀਮ ਸੀ, ਮੁੱਖ ਵਿਦਵਾਨ ਸਨ, ਉਹਦੇ ਵਿੱਚ ਸ਼ਾਮਿਲ ਸਨ। ਜਦੋਂ ਜੈਨੀਆਂ, ਬੋਧੀਆਂ, ਆਰੀਆ ਸਮਾਜੀਆਂ, ਇਸਲਾਮ ਵਾਲਿਆਂ ਨੂੰ 22 ਮਿੰਟ ਸਮਾਂ ਦਿੱਤਾ ਗਿਆ, ਅਤੇ ਉਹ 4-5 ਮਿੰਟ ਵਿੱਚ ਹੀ ਸਾਰਾ ਉਹਨਾਂ ਦਾ ਭਾਸ਼ਣ ਰੱਦ ਕਰ ਦਿੰਦਾ ਸੀ। ਮਸਕੀਨ ਜੀ ਸਿੱਖ ਧਰਮ ਵੱਲੋਂ, ਕਿਉਂਕਿ ਉਸ ਇਲਾਕੇ 'ਚ ਗਏ ਹੋਏ ਸੀ, ਅਤੇ ਉਹਨਾਂ ਨੂੰ ਸੱਦ ਲਿਆ ਗਿਆ। ਮਸਕੀਨ ਜੀ ਕਹਿੰਦੇ ਮੈਂ ਅੰਦਰੋਂ ਕੰਬਿਆ ਅਤੇ ਇੱਥੇ ਹੁਣ ਸ਼ਰਧਾ ਵਿਸ਼ਵਾਸ ਭਾਵਨਾ ਦੀ ਕੋਈ ਗੱਲਬਾਤ ਨਹੀਂ, ਇੱਥੇ ਤਾਂ ਦਲੀਲਬਾਜ਼ੀ ਆ। ਅਤੇ ਦਲੀਲਬਾਜ਼ੀ ਨਾਲ ਸਿੱਧ ਕਰਨਾ ਕਿ ਪਰਮਾਤਮਾ ਹੈ, ਇਹ ਬੰਦਾ ਦਲੀਲਾਂ ਨਾਲ ਰੱਦ ਕਰ ਰਿਹਾ, ਕਹਿੰਦਾ ਕਿ ਪਰਮਾਤਮਾ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਕੋਈ ਵਾਹਿਗੁਰੂ ਅੱਲਾ ਗੋਡ ਪਰਮਾਤਮਾ ਨਹੀਂ ਹੈ, ਇਹ ਕੁਦਰਤ ਆਪਣੇ ਆਪ ਹੀ ਬਣੀ। ਜਦੋਂ ਰੱਦ ਕਰ ਰਿਹਾ ਸੀ ਦਲੀਲਬਾਜ਼ੀ ਨਾਲ, ਤਾਂ ਉਸ ਵੇਲੇ ਕੀ ਹੋਇਆ, ਮਸਕੀਨ ਜੀ ਕਹਿੰਦੇ ਮੈਂ ਅੰਦਰ ਹੀ ਅੰਦਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਕਿ ਦਾਤਾ ਜੀ ਗੱਲ ਮੇਰੀ ਨਹੀਂ, ਮੈਂ ਇੱਕ ਵਾਰੀ ਛੱਡ ਕੇ 20 ਵਾਰੀ ਹਾਰ ਜਾਵਾਂ ਤਾਂ ਕੋਈ ਘਾਟਾ ਨਹੀਂ, ਪਰ ਅੱਜ ਆਸਤਕਤਾ ਹਾਰ ਜਾਏਗੀ। ਇਹ ਬੰਦਾ ਨਾਸਤਕਤਾ ਫੈਲਾ ਰਿਹਾ ਅਤੇ ਇੰਨੀ ਸੰਗਤ ਸੁਣ ਕੇ ਲੋਕ ਇਹ ਵੀ ਨਾਸਤਕ ਬਣ ਜਾਣਗੇ, ਜੇ ਇਹ ਜਿੱਤ ਗਿਆ ਤਾਂ ਇਹ ਸਾਰੇ ਨਾਸਤਕ ਬਣ ਜਾਣਗੇ ਅਤੇ ਅਗਾਂਹ ਵੀ ਆਪਣੇ ਜੀਵਨ ਵਿੱਚ ਬੜੀ ਨਾਸਤਕਤਾ ਫੈਲਾਏਗਾ। ਇਹ ਸਾਰੇ ਵਰਲਡ ਵਿੱਚ, ਵਿਸ਼ਵ ਵਿੱਚ ਪਹਿਲੀ ਵਾਰੀ ਹੋਇਆ ਕਿ ਅੱਧੀ ਤੋਂ ਵੱਧ ਦੁਨੀਆ ਨਾਸਤਕ ਹੈ, ਅੱਧੀ ਤੋਂ ਵੱਧ। ਅਤੇ ਦੂਜੀ ਗੱਲ ਹੋਰ, ਜਿੰਨੇ ਕੁ ਅਸੀਂ ਆਸਤਕ ਦਿਸਦੇ ਹਾਂ ਨਾ ਧਰਮਾਂ ਸਾਰਿਆਂ ਦੇ ਲੋਕ, ਅਸੀਂ ਨਾਸਤਕਾਂ ਨਾਲੋਂ ਵੀ ਕਈ ਨੀਵੇਂ ਡਿੱਗੇ ਹੋਏ। ਕਿਉਂ? ਨਾਸਤਕ ਤਾਂ ਕਹਿ ਰਿਹਾ ਵੀ ਮੈਂ ਰੱਬ ਨੂੰ ਨਹੀਂ ਮੰਨਦਾ, ਮੇਰਾ ਵਿਸ਼ਵਾਸ ਨਹੀਂ ਕਿ ਪਰਮਾਤਮਾ ਹੈ, ਉਹ ਸੱਚ ਬੋਲ ਰਿਹਾ, ਜੋ ਉਹਦੇ ਅੰਦਰ ਹੈ ਉਹ ਬੋਲ ਰਿਹਾ। ਪਰ ਅਸੀਂ ਲੋਕ ਜਿਹੜੇ ਕਹਿੰਦੇ ਅਸੀਂ ਆਸਤਕ ਹਾਂ, ਰੱਬ ਨੂੰ ਮੰਨਦੇ ਹਾਂ, ਮੱਥਾ ਟੇਕਣਾ ਹੀ ਮੰਨਣਾ ਨਹੀਂ ਹੁੰਦਾ। ਜੋ ਮੇਰੇ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਅਸੀਂ ਉਹ ਮੰਨਦੇ ਹਾਂ, ਕਮਾਉਂਦੇ ਹਾਂ, ਇੱਥੇ ਤਾਂ ਡਰ ਸਾਡੇ ਮਨ 'ਚ ਹੈ ਵੀ ਇਹ ਗੁਰੂ ਕਾ ਦਰਬਾਰ ਆ, ਇੱਥੇ ਮਾੜਾ ਕਰਮ ਨਹੀਂ, ਮਾੜਾ ਵਚਨ ਨਹੀਂ ਬੋਲਣਾ, ਬਾਹਰ ਜਾ ਕੇ ਠੱਗੀਆਂ ਮਾਰੀਏ ਰੱਬ ਦੀ ਖਲਕਤ ਨਾਲ, ਅਤੇ ਕੀ ਅਸੀਂ ਆਸਤਕ ਹੋਏ? ਮਾਇਆ 'ਤੇ ਵਿਸ਼ਵਾਸ ਹੋਇਆ, ਪਰਮਾਤਮਾ 'ਤੇ ਵਿਸ਼ਵਾਸ ਥੋੜ੍ਹਾ ਹੋਇਆ ਵੀ ਉਹ ਦੇਣ ਵਾਲਾ। ਠੱਗੀਆਂ ਮਾਰਨ ਵਾਲਾ ਬੰਦਾ ਆਸਤਕ ਨਹੀਂ ਹੈ, ਰੱਬ ਦੀ ਖਲਕਤ ਦਾ ਦਿਲ ਦਿਖਾਉਣ ਵਾਲਾ ਬੰਦਾ ਆਸਤਕ ਨਹੀਂ ਹੈ। ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ, ਜਿੱਥੇ ਉਹਦੇ ਗੁਣ ਲੋਕਾਂ ਦੀਆਂ ਨਜ਼ਰਾਂ ਵਿੱਚ, ਜਿਹੜੇ ਉਹ ਗੁਣ ਲਈ ਫਿਰਦਾ ਸੀ, ਹਜ਼ੂਰ ਕਹਿੰਦੇ ਤੂੰ ਸੁੰਦਰ ਸਰੂਪ ਬੜਾ, ਲੂੰਬੜ ਵਰਗਾ ਚਲਾਕ ਆ, ਰਾਜ ਕਰਨਾ ਤੈਨੂੰ ਆਉਂਦਾ, ਧਾਰਮਿਕ ਤੌਰ 'ਤੇ ਵਿਖਾਵੇ ਦੇ ਤੌਰ 'ਤੇ ਤੂੰ ਚੌਥੇ ਪਹਿਰ ਰਾਤ ਦੇ ਉੱਠਦਾ, ਇਸ਼ਨਾਨ ਕਰਦਾ, ਪੰਜ ਵਕਤ ਦਾ ਨਮਾਜ਼ੀ, ਮੁੰਜ ਦੀਆਂ ਟੋਪੀਆਂ ਆਉਣ ਕੇ ਵੇਚ ਕੇ ਉਸ ਮਾਇਆ ਨਾਲ ਰੋਟੀ ਖਾਂਦਾ, ਕੱਪੜੇ ਪਹਿਨਦਾ, ਸ਼ਾਹੀ ਖਜ਼ਾਨੇ 'ਚੋਂ ਮਾਇਆ ਨਹੀਂ ਖਰਚਦਾ, ਬੜਾ ਵੱਡਾ ਇਸਲਾਮ ਦਾ ਤੂੰ ਆਪਣੇ ਆਪ ਨੂੰ ਪ੍ਰਚਾਰਕ ਮੰਨਦਾ, ਪਹਿਰੇਦਾਰ ਮੰਨਦਾ, ਪਰ ਤੂੰ ਪਰਮਾਤਮਾ ਨੂੰ ਪਛਾਣਨ ਵਾਲਾ ਨਹੀਂ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਤੁਰਾ ਮੰਨਣਾ ਦਾਨਨ ਕੇ ਯਜਦਾਂ ਸ਼ਨਾਸ਼, ਸ਼ਨਾਸ਼ ਮੈਨੇ ਪਛਾਣਨਾ, ਯਜਦਾਂ ਮੈਨੇ ਪਰਮਾਤਮਾ ਰੱਬ ਖੁਦਾ, ਤੁਰਾ ਮੰਨਣਾ ਦਾਨਮ ਕੇ ਯਜਦਾਂ ਸ਼ਨਾਸ, ਬ੍ਰਾਹਮਣ ਸੇ ਤੂੰ ਕਾਰਾਹ ਦਿਲ ਖਰਾਸ, ਕਿਉਂਕਿ ਤੇਰੇ ਹੱਥੋਂ ਰੱਬ ਦੀ ਖਲਕਤ ਦੇ ਦਿਲ ਦਿਖਾਉਣ ਵਾਲੇ ਕਰਮ ਹੋਏ ਨੇ, ਤੂੰ ਪਰਮਾਤਮਾ ਨੂੰ ਪਛਾਣਨ ਵਾਲਾ ਨਹੀਂ ਹੋ ਸਕਦਾ। ਜਿਹੜਾ ਰੱਬ ਦੀ ਖਲਕਤ ਨੂੰ ਦੁਖੀ ਕਰੇ ਉਹ ਰੱਬ ਦਾ ਪਛਾਣਵਾਨ ਕਿਵੇਂ ਹੋ ਸਕਦਾ, ਰੱਬ ਨੂੰ ਪਛਾਣਨ ਵਾਲਾ ਕਿਵੇਂ ਹੋ ਸਕਦਾ। ਇਸ ਕਰਕੇ ਗੁਰੂ ਕੇ ਪਿਆਰਿਓ, ਅੱਧੀ ਦੁਨੀਆ ਤੋਂ ਵੱਧ ਦੁਨੀਆ ਨਾਸਤਕ ਹੈ, ਅਤੇ ਜਿੰਨੇ ਕੁ ਅਸੀਂ ਆਸਤਕਾਂ, ਵਿਖਾਵੇ ਦੇ ਆਸਤਕਾਂ, ਵਿਰਲਾ ਟਾਵਾਂ ਕੋ ਅਸਲ ਆਸਤਕ ਹੈ, ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲਾ ਕਿ ਸਰਬ ਕਲਾ ਸਮਰੱਥ ਵਾਹਿਗੁਰੂ ਹੈ, ਮੈਂ ਧਰਮ ਦੇ ਦਾਇਰੇ 'ਚ ਰਹਿਣਾ, ਜੋ ਕੁਝ ਉਹਨੇ ਮੈਨੂੰ ਬਖਸ਼ਿਆ ਮੈਂ ਇਹਦੇ ਵਿੱਚ ਸੰਤੁਸ਼ਟ ਹਾਂ, ਅਤੇ ਜੋ ਅੱਗੇ ਨੂੰ ਮਿਲੇਗਾ ਉਹਦੇ ਕੋਲੋਂ ਮਿਲੇਗਾ, ਕੋਈ ਮੈਨੂੰ ਨਹੀਂ ਦੇ ਸਕਦਾ, ਨਾ ਕਿਸੇ ਦੀ ਖੁਸ਼ਾਮਦ ਕਰਦਾ, ਨਾ ਨਿੰਦਿਆ, ਨਾ ਕਿਸੇ ਨਾਲ ਠੱਗੀ, ਨਾ ਮਾੜਾ ਕਰਮ। ਆਸਤਕ ਬੰਦਾ ਬੁਰਾ ਕਰਮ ਨਹੀਂ ਕਰ ਸਕਦਾ, ਜੋ ਕਰਦਾ ਹੈ ਉਹ ਆਸਤਕ ਨਹੀਂ ਹੈ। ਰਹੋ ਵਿਚਾਰ, ਇਉਂ ਗੁਰੂ ਕੇ ਪਿਆਰੇ ਹੋ, ਮਸਕੀਨ ਜੀ ਨੇ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ, ਅਤੇ ਫਿਰ ਅਰਦਾਸਾਂ ਕਰੀ ਗਏ। ਜਦੋਂ ਉਹਨਾਂ ਦੀ ਵਾਰੀ ਆਈ, 22 ਮਿੰਟ ਬੋਲੇ, ਉਹ ਨਾਸਤਕ ਬੰਦਾ ਡਾਕਟਰ ਸਾਲੂ ਕੇ ਕਹਿਣ ਲੱਗਾ, ਮਸਕੀਨ ਜੀ 3 ਮਿੰਟ ਵਿੱਚ ਹਰਾਵਾਂਗਾ, 3 ਮਿੰਟ ਵਿੱਚ। ਇੰਨਾ ਮਾਣ ਸੀ ਆਪਣੀ ਵਿੱਦਿਆ ਦਾ, ਦਲੀਲਬਾਜ਼ੀ ਦਾ, ਕਹਿੰਦੇ ਆਓ ਜੀ ਸਟੇਜ 'ਤੇ ਬੈਠੋ। ਤਾਂ ਉਸਨੇ ਕਿਹਾ, ਮਸਕੀਨ ਜੀ ਤੁਸੀਂ ਰੱਬ ਵੇਖਿਆ? ਤਾਂ ਮਸਕੀਨ ਜੀ ਕਹਿਣ ਲੱਗੇ, ਰੱਬ ਦੇਖਣ ਦਾ ਵਿਸ਼ਾ ਹੀ ਨਹੀਂ, ਨਿਰੰਕਾਰ ਐਡਾ ਵੱਡਾ, ਜਿਹਦਾ ਨਾਮ ਹੀ ਨਿਰੰਕਾਰ, ਆਕਾਰ ਤੋਂ ਰਹਿਤ, ਆਕਾਰ ਵਾਲੀ ਚੀਜ਼ ਤਾਂ ਦਿਸ ਸਕਦੀ, ਉਹ ਵੀ ਅੱਖਾਂ ਦੀ ਲਿਮਿਟ ਜਿੰਨੀ ਕੁ ਉੱਨੀ ਕੁ ਵੇਖ ਸਕਦੀਆਂ, ਪਰਮਾਤਮਾ ਨਹੀਂ ਵੇਖਿਆ। ਕਹਿੰਦੇ ਫਿਰ ਕਿਉਂ ਇੰਨੇ ਵਰੇ ਹੋ ਗਏ ਉਹਦਾ ਪ੍ਰਚਾਰ ਕਰਦਿਆਂ ਵੀ ਰੱਬ ਹੈਗਾ, ਰੱਬ ਹੈਗਾ, ਜਿਹਨੂੰ ਵੇਖਿਆ ਹੀ ਨਹੀਂ, ਤੂੰ ਜਾਣਦਾ ਹੀ? ਔਰ ਇਸ ਪ੍ਰਕਾਰ ਕਹਿੰਦੇ ਵੇਖਿਆ ਨਹੀਂ, ਜਾਣਦਾ ਨਹੀਂ, ਅਤੇ ਉਹਦਾ ਪ੍ਰਚਾਰ ਕਰੀ ਜਾਂਦਾ। ਹੁਣ ਵੀ ਬੋਲਿਆ ਵੀ 22 ਮਿੰਟ। ਮਸਕੀਨ ਜੀ ਕਹਿਣ ਲੱਗੇ, ਪਰਮਾਤਮਾ ਦਿਸਦਾ ਨਹੀਂ, ਜਿਵੇਂ ਫੁੱਲਾਂ ਵਿੱਚ ਖੁਸ਼ਬੋ ਦਿਖਾਈ ਨਹੀਂ ਦਿੰਦੀ, ਦੁੱਧ ਵਿੱਚ ਘਿਓ ਹੈ ਪਰ ਦਿਖਾਈ ਨਹੀਂ ਦਿੰਦਾ, ਸਾਰੀ ਬਨਸਪਤੀ ਲੱਕੜਾਂ ਸੁੱਕੀਆਂ ਗਿੱਲੀਆਂ ਵਿੱਚ ਅੱਗ ਸਮਾਈ ਹੋਈ ਹੈ ਪਰ ਦਿਸਦੀ ਨਹੀਂ। ਅਤੇ ਕਹਿਣ ਲੱਗਾ, ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਗਟ ਹੋ ਜਾਂਦੀ ਹੈ, ਪਰ ਪਰਮਾਤਮਾ ਕਿਵੇਂ ਪ੍ਰਗਟ ਹੋਵੇ ਜੋ ਦਿਸਦਾ ਨਹੀਂ ਦਿਸ ਸਕੇ, ਕੋਈ ਐਸਾ ਤਰੀਕਾ? ਮਸਕੀਨ ਜੀ ਕਹਿਣ ਲੱਗੇ, ਜਿਵੇਂ ਖੰਡ ਦੇ ਵਿੱਚ ਮਿਠਾਸ ਛਿਪੀ ਹੋਈ ਹੈ, ਦਿਸਦੀ ਨਹੀਂ, ਜ਼ਬਾਨ 'ਤੇ ਰੱਖੀਏ ਤਾਂ ਰਸ ਆਉਂਦਾ। ਕਹਿਣ ਲੱਗਾ, ਇਹੀ ਤਾਂ ਮੈਂ ਨੁਕਤਾ ਕਹਿ ਰਿਹਾ ਵੀ ਜ਼ਬਾਨ 'ਤੇ ਰੱਖੀਏ ਤਾਂ ਖੰਡ ਦੀ ਮਿਠਾਸ ਪ੍ਰਤੀਤ ਹੁੰਦੀ ਹੈ। ਤੂੰ ਮੈਨੂੰ ਦੱਸ ਕਿੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਰਾਂ, ਕਿੰਨੇ ਘੰਟੇ ਕਰਾਂ, ਤਾਂ ਫਿਰ ਰਸ ਆਏਗਾ। ਮਸਕੀਨ ਜੀ ਨੇ ਵਿਚਾਰਿਆ ਵੀ ਕਿਸੇ ਵੀ ਦਲੀਲ ਨੂੰ ਇਹ ਨਹੀਂ ਮੰਨੇਗਾ। ਤਾਂ ਮਸਕੀਨ ਜੀ ਨੂੰ ਫਿਰ ਉਸ ਅਰਦਾਸ ਦਾ ਫਲ ਇਹ ਹੋਇਆ ਕਿ ਇੱਕ ਘਟਨਾ ਯਾਦ ਆਈ। ਸਾਡੇ ਪੰਥ ਵਿੱਚ ਇੱਕ ਬੜੇ ਵੱਡੇ ਵਿਦਵਾਨ ਹੋਏ ਨੇ, ਪ੍ਰਿੰਸੀਪਲ ਗੰਗਾ ਸਿੰਘ ਜੀ, ਬਹੁਤ ਵੱਡੇ ਵਿਦਵਾਨ ਹੋਏ, ਐਡੇ ਵੱਡੇ ਵਿਦਵਾਨ ਕਿ ਗੁਰੂ ਅਰਜਨ ਦੇਵ ਜੀ ਦੀ ਇੱਕ ਬਾਣੀ ਹੈ, ਫੁਨਹੇ ਮਹੱਲਾ ਪੰਜਵਾਂ, ਫੁਨੇ ਛੰਦ ਹਨ, ਇੱਕ ਇੱਕ ਛੰਦ 'ਤੇ 15-15 20-20 ਦਿਨ, 25-25 ਦਿਨ, ਮਹੀਨਾ ਮਹੀਨਾ ਉਹਨਾਂ ਨੇ ਕਥਾ ਕੀਤੀ, ਸਿਰਫ ਫੁਨਹੇ ਬਾਣੀ ਦੀ। ਛੋਟਾ ਜਿਹਾ ਆਕਾਰ ਹੈ ਬਾਣੀ ਦਾ, ਇੱਕ ਪਤਰੇ ਦੀ ਬਾਣੀ, ਇੱਕ ਸਾਲ ਕਥਾ ਕੀਤੀ ਸੀਸਗੰਜ ਸਾਹਿਬ। ਅਤੇ ਮਸਕੀਨ ਜੀ ਰੋਜ਼ ਸੁਣਦੇ ਸੀ, ਕਹਿੰਦੇ 15-20 ਦਿਨਾਂ 'ਚ ਮੈਂ ਇਹ ਮੰਨ ਗਿਆ ਕਿ ਇਹ ਦਿਮਾਗੀ ਪੜ੍ਹਾਈ ਦਾ ਨਤੀਜਾ ਨਹੀਂ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਐਡੇ ਵੱਡੇ ਵਿਦਵਾਨ ਸੀ ਪ੍ਰਿੰਸੀਪਲ ਗੰਗਾ ਸਿੰਘ, ਵੀ ਦਿਮਾਗੀ ਪੜ੍ਹਾਈ ਦਾ ਵਿਸ਼ਾ ਨਹੀਂ, ਇਹ ਆਪ ਪੜ੍ਹ ਕੇ ਨਹੀਂ ਐਡੇ ਵਿਦਵਾਨ ਬਣੇ, ਇਹ ਕੋਈ ਬਖਸ਼ਿਸ਼ ਹੋ ਰਹੀ ਹੈ, ਉੱਤਰੋਂ ਹੀ ਉੱਪਰ ਰਹੀ ਹੈ ਕਥਾ। ਸੁਰੋਹ ਵਿਚਾਰ, ਉਸ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਵਾਰੀ ਸਿੱਖ ਪੰਥ ਦੇ ਸਾਰੇ ਵਿਦਵਾਨ ਇਕੱਠੇ ਕਰਕੇ ਸਮਾਗਮ ਕੀਤਾ ਸੀ, ਅਤੇ ਉਹਨਾਂ ਨੇ ਇਸ ਤਰ੍ਹਾਂ ਚੈਲੰਜ ਕੀਤਾ ਸਾਰੇ ਵਿਦਵਾਨਾਂ ਨੂੰ ਕਿ ਤੁਸੀਂ ਅੱਜ ਇਹ ਸਿੱਧ ਕਰਨ ਦਾ ਯਤਨ ਕਰਨਾ, ਪਰਮਾਤਮਾ ਹੈ, ਮੈਂ ਸਿੱਧ ਕਰਾਂਗਾ ਪਰਮਾਤਮਾ ਹੈ ਨਹੀਂ, ਅਤੇ ਸ਼ਾਮਾਂ ਤੱਕ ਸਾਰਿਆਂ ਨੂੰ ਹਰਾ ਦਿਆਂਗਾ। ਇਸ ਤਰ੍ਹਾਂ ਉਹਨਾਂ ਹਰਾਏ। ਕਹਿਣ ਲੱਗੇ, ਕੱਲ੍ਹ ਨੂੰ ਫਿਰ ਤੁਸੀਂ ਆਇਓ, ਅੱਜ ਵਾਲੀਆਂ ਮੇਰੀਆਂ ਦਲੀਲਾਂ ਵੀ ਸੁਣੀਆਂ, ਹੋਰ ਤਿਆਰੀ ਕਰਕੇ ਆਇਓ, ਤੁਸੀਂ ਸਿੱਧ ਕਰਿਓ ਕਿ ਪਰਮਾਤਮਾ ਨਹੀਂ ਹੈ, ਮੈਂ ਸਿੱਧ ਕਰਾਂਗਾ ਪਰਮਾਤਮਾ ਹੈ ਅਤੇ ਮੈਂ ਫਿਰ ਤੁਹਾਨੂੰ ਹਰਾ ਦਿਆਂਗਾ। ਔਰ ਪਹਿਲਾਂ ਹੀ ਚੈਲੰਜ ਕਰਤਾ, ਇੱਕ ਦਿਨ ਸਾਰੇ ਵਿਦਵਾਨ ਆਏ ਅਤੇ ਸ਼ਾਮਾਂ ਤੱਕ ਸਾਰੇ ਫਿਰ ਹਰਾਤੇ, ਪਹਿਲਾਂ ਇਸ ਤਰੀਕੇ ਨਾਲ ਕਿ ਪਰਮਾਤਮਾ ਹੈ ਨਹੀਂ, ਅਗਲੇ ਦਿਨ ਸਿੱਧ ਕੀਤਾ ਪਰਮਾਤਮਾ ਹੈ। ਜਦੋਂ ਸਮਾਪਤੀ ਹੋਣ ਲੱਗੀ ਤਾਂ ਇੱਕ ਬਜ਼ੁਰਗ ਸੰਗਤ ਵਿੱਚੋਂ ਖੜ੍ਹੇ ਹੋਏ, ਉਹਨਾਂ ਖੁੰਡੀ ਫੜੀ ਹੋਈ, ਤਾਂ ਕਹਿਣ ਲੱਗੇ, ਪ੍ਰਿੰਸੀਪਲ ਸਾਹਿਬ, ਮੈਂ ਕੱਲ੍ਹ ਦਾ ਸਾਰਾ ਸਮਾਗਮ ਅਤੇ ਅੱਜ ਦਾ ਵੀ ਪੂਰਾ ਪੂਰਾ ਸੁਣਿਆ, ਪਰ ਹੁਣ ਮੈਂ ਇੱਕ ਤੁਹਾਡੇ 'ਤੇ ਪ੍ਰਸ਼ਨ ਕਰਨਾ, ਮੈਨੂੰ 2 ਮਿੰਟ ਸਮਾਂ ਚਾਹੀਦਾ। ਕਹਿਣ ਲੱਗੇ ਬਜ਼ੁਰਗੋ, ਕਰੋ ਪ੍ਰਸ਼ਨ। ਕਹਿੰਦੇ, ਪ੍ਰਿੰਸੀਪਲ ਸਾਹਿਬ, ਤੁਹਾਡੇ ਸਤਿਕਾਰਯੋਗ ਪਿਤਾ ਦਾ ਨਾਮ ਕੀ ਹੈ? ਤਾਂ ਪ੍ਰਿੰਸੀਪਲ ਸਾਹਿਬ ਨੇ ਆਪਣੇ ਪਿਤਾ ਦਾ ਨਾਮ ਦੱਸਿਆ। ਉਹ ਬਜ਼ੁਰਗ ਕਹਿਣ ਲੱਗੇ, ਮੈਂ ਨਹੀਂ ਇਹ ਗੱਲ ਮੰਨਦਾ, ਮੈਨੂੰ ਸਬੂਤ ਚਾਹੀਦਾ ਕਿ ਤੇਰਾ ਫਲਾਣਾ ਸਿੰਘ ਪਿਤਾ ਸੀ। ਕਹਿੰਦੇ, ਮੂੰਹ 'ਚੋਂ ਕੱਢ ਕੇ ਚੀਜ਼ਾਂ ਮੇਰੇ ਮੂੰਹ 'ਚ ਪਾਉਂਦਾ ਰਿਹਾ, ਉਹ ਘੋੜਾ ਬਣ ਜਾਂਦਾ ਸੀ, ਮੈਨੂੰ ਕੰਡ 'ਤੇ ਬਿਠਾ ਕੇ ਘੰਟਿਆਂ ਬੱਧੀ ਖਡਾਉਂਦਾ ਰਿਹਾ, ਔਰ ਮੇਰੇ ਮਾਂ ਦਾ ਪਤੀ ਸੀ, ਮੇਰੀ ਮਾਂ ਨਾਲ ਉਹੀ ਵੱਸਦਾ ਸੀ ਘਰ ਵਿੱਚ, ਹੋਰ ਕੋਈ ਹੈ ਨਹੀਂ ਸੀ, ਸਾਰੀ ਜਾਇਦਾਦ ਵਿਰਸੇ ਵਿਰਾਸਤ ਦਾ ਮਾਲਕ ਮੈਨੂੰ ਬਣਾਇਆ ਉਹਨੇ, ਅਤੇ ਹੋਰ ਕੌਣ ਹੋ ਸਕਦਾ ਮੇਰਾ ਪਤਾ? ਕਹਿੰਦੇ, ਨਹੀਂ, ਇਹ ਸਬੂਤ ਨਹੀਂ ਹੈ, ਹੋ ਸਕਦਾ ਤੂੰ ਅਜੇ ਮਾਂ ਦੇ ਗਰਭ 'ਚ ਹੋਵੇਂ, ਤੇਰਾ ਅਸਲੀ ਪਿਤਾ ਚੜ੍ਹਾਈ ਕਰ ਗਿਆ ਹੋਵੇ, ਤੇਰੀ ਮਾਂ ਨੇ ਤੇਰੇ ਚਾਚਾ ਜੀ ਨਾਲ ਵਿਆਹ ਕਰਾ ਲਿਆ ਜਾਂ ਕਿਸੇ ਹੋਰ ਮਰਦ ਨਾਲ, ਤੂੰ ਜੰਮਿਆ ਅਤੇ ਤੂੰ ਵੇਖਿਆ ਕਿ ਇਹੀ ਮਰਦ ਆ ਘਰ 'ਚ ਮੇਰਾ ਪਿਤਾ, ਤੇਰੀ ਮਾਂ ਕਹਿਣ ਲੱਗ ਪਈ ਬਾਪੂ ਬਾਪੂ ਕਹੋ, ਤਾਂ ਤੂੰ ਕਹਿਣ ਲੱਗ ਪਿਆ। ਕਹਿਣ ਲੱਗਾ, ਹਾਂ, ਮੇਰੀ ਮਾਂ 'ਤੇ ਮੈਨੂੰ ਵਿਸ਼ਵਾਸ ਆ, ਮੇਰੀ ਮਾਂ ਸੱਚ ਬੋਲਦੀ ਸੀ, ਬੜੀ ਚੰਗੀ ਦੇਵੀ ਔਰਤ ਸੀ, ਉਹ ਝੂਠ ਨਹੀਂ ਸੀ ਬੋਲਦੀ। ਕਹਿਣ ਲੱਗੇ, ਫਿਰ ਤੇਰੀ ਮਾਂ ਨਾਲੋਂ ਵੱਧ ਸਤਿਕਾਰ ਗੁਰੂ ਨਾਨਕ ਸਾਹਿਬ ਨੂੰ ਦੇਣਾ ਚਾਹੀਦਾ ਕਿ ਨਹੀਂ? ਜਿੰਨਾ ਕਿਹਾ ਇੱਕੋ ਓਅੰਕਾਰ, ਮੇਰੇ ਸਤਿਗੁਰੂ 'ਤੇ ਮੈਨੂੰ ਵਿਸ਼ਵਾਸ ਹੈ, ਤੇਰੀ ਮਾਂ ਨਾਲੋਂ ਕਈ ਹਿੱਸੇ ਵੱਧ। ਉਹਨਾਂ ਕਿਹਾ, ਪਰਮਾਤਮਾ ਹੈ, ਲੈ ਮੈਨੂੰ 500 ਦਲੀਲਾਂ ਦੇ ਕੇ ਕਿਸੇ ਤਰ੍ਹਾਂ ਮਨਾ ਕੇ ਵਿਖਾ, ਸਿੱਧ ਕਰ ਹਾਂ ਭਲਾ ਵੀ ਪਰਮਾਤਮਾ ਹੈ ਨਹੀਂ, ਮੈਂ ਨਹੀਂ ਤੇਰੀ ਗੱਲ ਮੰਨਾਂਗਾ। ਤਾਂ ਪ੍ਰਿੰਸੀਪਲ ਸਾਹਿਬ ਨੇ ਬਾਹਾਂ ਖੜੀਆਂ ਕਰਕੇ ਕਿਹਾ, ਬਜ਼ੁਰਗੋ, ਇਹ ਕੱਲ੍ਹ ਅਤੇ ਅੱਜ ਦੇ ਸਮਾਗਮ ਦਾ ਨਿਚੋੜ ਵੀ ਇਹੋ ਹੀ ਮੈਂ ਕੱਢਣਾ ਸੀ ਕਿ ਪਰਮਾਤਮਾ ਦਲੀਲ ਦਾ ਵਿਸ਼ਾ ਨਹੀਂ ਹੈ, ਵਿਸ਼ਵਾਸ ਦਾ ਵਿਸ਼ਾ। ਪਰਮਾਤਮਾ ਪਹਿਲਾਂ ਨਹੀਂ ਦਿਸਦਾ, ਸਬੂਤ ਨਹੀਂ ਮਿਲਣਗੇ, ਪਰਮਾਤਮਾ ਬਾਰੇ ਵੱਡੇ ਤੋਂ ਵੱਡੇ ਕਿਸੇ ਰਹਿਬਰ ਨੇ ਪ੍ਰਤੱਖ ਪ੍ਰਮਾਣ ਅਜੇ ਤੱਕ ਨਹੀਂ ਦਿੱਤਾ। ਈਵਨ ਗੁਰੂ ਨਾਨਕ ਸਾਹਿਬ ਨੇ ਵੀ ਪ੍ਰਤੱਖ ਪ੍ਰਮਾਣ ਪਰਮਾਤਮਾ ਬਾਰੇ ਨਹੀਂ ਦਿੱਤਾ ਕਿ ਇਹੋ ਜਿਹਾ, ਕਿਉਂਕਿ ਹੈ ਹੀ ਐਡਾ ਵੱਡਾ, ਪਰਮਾਤਮਾ ਬਾਰੇ ਕੀ ਪ੍ਰਮਾਣ ਦਿੱਤਾ ਜਾਏ। ਇਸ ਪ੍ਰਕਾਰ ਜਦੋਂ ਗਿਆਨੀ ਸੰਤ ਸਿੰਘ ਮਸਕੀਨ ਨੂੰ ਉਹ ਬਚਨ ਸੁੱਝਿਆ ਅਤੇ ਉਹਨਾਂ ਤੜਕ ਪ੍ਰਸ਼ਨ ਕੀਤਾ ਕਿ ਡਾਕਟਰ ਸਾਲੂ ਕੇ, ਤੇਰਾ ਪਿਤਾ ਕੌਣ? ਕਹਿਣ ਲੱਗਾ, ਡਾਕਟਰ ਦਲੀਪ ਸਾਲੂ ਕੇ। ਕਹਿੰਦੇ, ਨਹੀਂ, ਸਬੂਤ ਚਾਹੀਦਾ। ਕਹਿੰਦੇ, ਹੱਦ ਹੋ ਗਈ, ਮੇਰੇ ਪਿਤਾ 'ਤੇ ਸ਼ੰਕਾ ਖੜੀ ਕਰਤੀ। ਤਾਂ ਮਸਕੀਨ ਜੀ ਕਹਿਣ ਲੱਗੇ, ਹੱਦ ਤੇਰੇ ਵਾਲੀ ਹੋਈ ਕਿ ਤੂੰ ਪਰਮ ਪਿਤਾ ਜੋ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ, ਉਸ ਦੇ ਉੱਪਰ ਸ਼ੰਕਾ ਖੜੇ ਕਰੇ, ਤੈਨੂੰ ਹੱਕ ਹੈ ਅਤੇ ਸਾਨੂੰ ਕਿਉਂ ਨਹੀਂ ਹੱਕ? ਜਦੋਂ ਇੰਜ ਕਿਹਾ ਤਾਂ ਫਿਰ ਡਾਕਟਰ ਸਾਲੂਕੇ ਨੂੰ ਅੱਗੇ ਗੱਲ ਨਹੀਂ ਆਈ। ਸੁਣਨ ਵਾਲੀ ਸਾਰੀ ਸੰਗਤ ਅਨੇਕਾਂ ਧਰਮਾਂ ਦੇ ਲੋਕ ਬੈਠੇ ਸੀ, ਸਭ ਨੇ ਮਸਕੀਨ ਜੀ ਦੇ ਹੱਕ 'ਚ ਤਾੜੀਆਂ ਮਾਰੀਆਂ। ਉਸ ਦਿਨ ਏਡਾ ਵੱਡਾ ਨਾਸਤਿਕ ਬੰਦਾ, ਏਡਾ ਵਿਦਵਾਨ ਦਲੀਲਬਾਜ ਹਾਰਿਆ, ਰਤਲਾਮ 25-30 ਸਾਲ ਪਹਿਲਾਂ ਦੀ ਗੱਲ ਹੈ, ਉਹ ਹਾਰਿਆ, ਮਸਕੀਨ ਜੀ ਦੇ ਹੱਕ 'ਚ ਤਾੜੀਆਂ ਵੱਜੀਆਂ। ਬਾਅਦ ਵਿੱਚ ਸਾਰੇ ਵਿਦਵਾਨ ਬੈਠੇ ਜਲ ਪਾਣੀ ਛਕਣ, ਅਤੇ ਉਹ ਡਾਕਟਰ ਸਾਲੂ ਕੇ ਨੀਵੀਂ ਪਾਈ ਹੋਈ ਮਸਕੀਨ ਜੀ ਨੂੰ ਕਹਿਣ ਲੱਗਾ, ਮਸਕੀਨ ਜੀ ਅੱਜ ਪਹਿਲੀ ਵਾਰੀ ਤੂੰ ਮੈਨੂੰ ਹਰਾਇਆ, ਅਤੇ ਸੋਚਣ ਲਈ ਮਜਬੂਰ ਵੀ ਹੋ ਗਿਆ ਕਿ ਹੋ ਸਕਦਾ ਪਰਮਾਤਮਾ ਹੋਵੇ। ਸਬੂਤ ਨਹੀਂ ਪਰਮਾਤਮਾ ਬਾਰੇ, ਪਰ ਇੱਕ ਵਿਸ਼ਵਾਸ ਹੁੰਦਾ, ਉਸ ਵਿਸ਼ਵਾਸ ਤੋਂ ਸ਼ੁਰੂਆਤ ਹੁੰਦੀ ਆ, ਫਿਰ ਪਰਮਾਤਮਾ ਦਾ ਗਿਆਨ, ਕਿਉਂਕਿ ਉਹਨੂੰ ਸੱਤ ਚੇਤਨ ਆਨੰਦ ਸਰੂਪ ਕਿਹਾ, ਅਤੇ ਨਾਲ ਰੱਬ ਦੇ ਸਾਧੂਆਂ ਸੰਤਾਂ ਦੇ ਵਿੱਚ ਜਿਹੜੀਆਂ ਬਰਕਤਾਂ ਆਉਂਦੀਆਂ ਹਨ ਆਤਮਕ ਸੱਤਾ, ਉਹਦੇ ਰਾਹੀਂ ਹੀ ਪ੍ਰਗਟ ਹੁੰਦਾ ਕਿ ਪਰਮਾਤਮਾ ਹੈ। ਇਹ ਰੱਬ ਨੂੰ ਜਪਣ ਵਾਲੇ ਨੇ, ਕਬੀਰ ਜੀ ਨੂੰ ਜੂੜ ਕੇ ਗੰਗਾ ਦੀਆਂ ਲਹਿਰਾਂ ਸੁੱਟਿਆ ਗਿਆ, ਗੰਗਾ ਨੇ ਡੁੱਬਿਆ ਨਹੀਂ। ਕਬੀਰ ਜੀ ਨੂੰ ਹਾਥੀ ਅੱਗੇ ਸੁੱਟਿਆ ਗਿਆ, ਹਾਥੀ ਦਰੜ ਕੇ ਮਾਰ ਦੇਗਾ, ਨਹੀਂ ਮਾਰਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਕਿ ਨਾਮਦੇਵ ਜੀ ਨੂੰ 7.5 ਘੜੀਆਂ ਦਾ ਸਮਾਂ ਦਿੱਤਾ ਗਿਆ, ਜਾਂ ਖੁਦਾ ਖੁਦਾ ਕਹਿਣ ਲੱਗ ਜਾ, ਮੁਸਲਮਾਨ ਬਣ ਜਾ, ਜਾਂ ਉਹ ਮਰੀ ਗਊ ਪਈ ਇਹਨੂੰ ਜਿਉਂਦੀ ਕਰ, ਨਹੀਂ ਤਾਂ 7.5 ਘੜੀਆਂ ਬਾਅਦ ਗਰਦਨ ਵੱਢ ਦਿੱਤੀ ਜਾਏਗੀ। ਇਹ ਗੁਰੂ ਗ੍ਰੰਥ ਸਾਹਿਬ 'ਚ ਬਚਨ ਲਿਖੇ ਹੋਏ, ਬਿਸਮਿਲ ਗਊ ਦੇਹੋ ਜੀਵਾਏ, ਨਾਤੁਰ ਗਰਦਨ ਮਾਰੋਂ ਠਾਏ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, 7 ਘੜੀ ਜਬ ਬੀਤੀ ਸੁਣ, ਰੁਦਨ ਕਰੈ ਨਾਮੈ ਕੀ ਮਾਂ। ਨਾਮਦੇਵ ਦੀ ਮਾਂ ਵੀ ਰੋਂਦੀ ਹੋਈ ਆਈ, ਛੋੜ ਰਾਮ ਕੀ ਨਾ ਭਜੈ ਖੁਦਾ, ਅਤੇ ਇੱਕੋ ਹੀ ਪਰਮਾਤਮਾ ਹੈ, ਉਹਨੂੰ ਖੁਦਾ ਕਹੋ ਜਾਂ ਰਾਮ, ਤੂੰ ਰਾਮ ਰਾਮ ਛੱਡ ਦੇ ਅਤੇ ਖੁਦਾ ਖੁਦਾ ਕਹਿਣ ਲੱਗ ਜਾ। ਨਾਮਦੇਵ ਜੀ ਕਹਿਣ ਲੱਗੇ, ਨੋ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪੜਾ ਤਾਂ ਹਰ ਗੁਣ ਗਾ। ਇਹ ਰੱਬ ਦੀ ਭਗਤੀ ਦਾ, ਪਰਮਾਰਥ ਦਾ, ਧਰਮ ਦਾ ਮਾਰਗ ਐਸਾ ਹੈ ਕਿ ਉੱਥੇ ਮਾਂ ਨੂੰ ਵੀ ਜਵਾਬ ਦੇ ਦਿੱਤਾ। ਜਿਹੜੀ ਮਾਂ ਰੱਬ ਤੋਂ ਬੇਮੁਖ ਕਰਦੀ ਸੀ, ਧਰਮ ਤੋਂ ਡਲਾਉਂਦੀ ਸੀ, ਉਹਨੂੰ ਕਹਿਣ ਲੱਗੇ ਤੂੰ ਮੇਰੀ ਮਾਂ ਹੀ ਨਹੀਂ, ਕਿਉਂਕਿ ਧਰਮ ਐਡੀ ਉੱਚੀ ਚੀਜ਼ ਆ। ਨਾਮਦੇਵ ਜੀ ਕਹਿਣ ਲੱਗੇ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ ਮਾਂ, ਖੁਦਾ ਅਤੇ ਰਾਮ ਇੱਕੋ ਰੂਪ ਦੇ ਦੋ ਨਾਮ ਹਨ, ਪਰ ਇੱਥੇ ਗੱਲ ਹੈ ਦੁਨਿਆਵੀ ਬਾਦਸ਼ਾਹ ਦੀ ਅਤੇ ਰੱਬ ਦੇ ਭਗਤ ਦੀ। ਜੇ ਮੈਂ ਇਹਦੇ ਅਧੀਨ ਹੋ ਗਿਆ ਤਾਂ ਰੱਬ ਦੇ ਨਾਮ ਨੂੰ ਵੱਟਾ ਲੱਗਦਾ, ਪਰਮਾਤਮਾ ਏਡਾ ਮਹਾਨ ਹੈ ਅਤੇ ਮੈਂ ਉਹਦਾ ਭਗਤ, ਇਸ ਦੁਨਿਆਵੀ ਬਾਦਸ਼ਾਹ 4 ਕੌਡੀਆਂ ਵਾਲੇ ਤਖ਼ਤ ਦੇ ਵਾਰਸ ਅੱਗੇ ਮੈਂ ਝੁੱਕ ਗਿਆ ਅਤੇ ਰੱਬ ਦਾ ਨਾਮ ਝੁੱਕ ਜਾਏਗਾ, ਭਾਵੇਂ ਉਹਦਾ ਹੀ ਨਾਮ ਖੁਦਾ ਹੈ, ਪਰ ਅਧੀਨ ਹੋ ਗਿਆ ਨਹੀਂ, ਆਪਣੀ ਮਰਜ਼ੀ ਨਾਲ ਮੈਂ ਖੁਦਾ ਵੀ ਕਹਾਂਗਾ, ਇਹਦੇ ਅਧੀਨ ਹੋ ਗਿਆ ਨਹੀਂ। ਨਹੀਂ ਡੋਲੇ ਨਾਮਦੇਵ ਜੀ, 7 ਘੜੀਆਂ ਸਮਾਧੀ ਲੱਗੀ ਰਹੀ, 7 ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤਰ ਭਵਨ ਤਣੀ, ਪਾਖੰਤਣ ਬਾਜ ਬਜਾਏਲਾ, ਗਰੜ ਚੜ੍ਹੇ ਗੋਬਿੰਦ ਆਏਗਾ। ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜ੍ਹੇ ਆਏ ਗੋਪਾਲ, ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਲੇ ਕਰ ਉੱਪਰ ਧਰੋ, ਔਰ ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਹਾਈ ਬਸ਼ਰਾ ਮੇਲ। ਵਾਹਿਗੁਰੂ ਨੇ ਗਊ ਜਿਉਂਦੀ ਕੀਤੀ। ਪੁੱਛਿਆ ਨਾਮਦੇਵ ਜੀ ਨੂੰ, ਦੱਸ ਭਗਤਾ ਤੂੰ ਕੀ ਚਾਹੁੰਦਾ? ਉਹਨਾਂ ਕਿਹਾ, ਮਹਾਰਾਜ ਮੈਂ ਕੁਛ ਨਹੀਂ, ਮੈਂ ਕੁਝ ਵੀ ਨਹੀਂ ਚਾਹੁੰਦਾ, ਮੈਂ ਤੁਹਾਡੀ ਮਰਜ਼ੀ ਵਿੱਚ, ਆਪਣੀ ਮਰਜ਼ੀ ਮਿਲੀ। ਨਾਮਾ ਪ੍ਰਣਵੈ ਸੇਲ ਮਸੇਲ, ਜਿਵੇਂ ਤੁਸੀਂ ਚਾਹੁੰਦੇ ਹੋ ਕਰਨਾ ਚਾਹੁੰਦੇ ਕਰੋ। ਤਾਂ ਕਹਿਣ ਲੱਗੇ, ਉੱਠ ਫਿਰ, ਬਾਦਸ਼ਾਹ ਗਊ ਮਰੀ ਜਿਉਂਦੀ ਵੇਖਣਾ ਚਾਹੁੰਦਾ। ਗਊ ਜਿਉਂਦੀ ਕਰਤੀ, ਉੱਠ ਬਸ਼ਾ ਛੱਡ ਗਾਂ ਚੋ, ਦੁੱਧ ਹੈ ਦੋਏ ਜਬ ਮਟਕੀ ਭਰੀ, ਲੇ ਬਾਦਸ਼ਾਹ ਕੇ ਆਗਿਆ ਧਰੀ, ਬਾਦਸ਼ਾਹ ਮਹਿਲ ਮੈਂ ਜਾਏ, ਉਹ ਘੱਟ ਕੀ ਘੱਟ ਲਾਗੀ ਆਏ। ਔਰ ਇਸ ਪ੍ਰਕਾਰ ਏਡੀ ਦਰਦ ਉੱਠਿਆ, ਏਡਾ ਸੂਲ ਉੱਠਿਆ ਬਾਦਸ਼ਾਹ ਦੇ ਢਿੱਡ ਵਿੱਚ, ਤੜਫਣ ਲੱਗ ਪਿਆ ਅਤੇ ਨਾਮਦੇਵ ਦੇ ਚਰਨ ਪਕੜੇ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਂ ਤੇਰੀ ਗਾਂ ਹਾਂ, ਮੈਨੂੰ ਆਪਣੀ ਗਾਂ ਸਮਝ ਕੇ ਮੁਆਫ ਕਰ ਦੇ। ਇੰਝ ਹੱਥ ਜੋੜੇ ਵੱਡੇ ਬਾਦਸ਼ਾਹ ਦੇ, ਲਿਲੜੀਆਂ ਕਢਾਤੀਆਂ ਪਰਮਾਤਮਾ ਨੇ। ਇਸ ਪ੍ਰਕਾਰ ਦੇ ਜਿਹੜੇ ਘਟਨਾਵਾਂ ਹੁੰਦੀਆਂ ਨੇ, ਭਗਤਾਂ ਕੋਲ ਜਿਹੜੀ ਬਰਕਤ ਆਉਂਦੀ ਹੈ ਪਰਮਾਤਮਾ ਦੀ ਬੰਦਗੀ ਕਰਕੇ, ਇਹਦੇ ਤੋਂ ਲੋਕਾਂ ਨੂੰ ਵਿਸ਼ਵਾਸ ਵੱਧਦਾ ਕਿ ਪਰਮਾਤਮਾ ਹੈ, ਅਤੇ ਤਾਂ ਲੋਕ ਪਰਮਾਤਮਾ ਦਾ ਖੌਫ ਰੱਖਦੇ ਨੇ, ਡਰਦੇ ਹਨ, ਉਹਦੇ ਅੱਗੇ ਝੁਕਦੇ ਨੇ। ਇਸ ਕਰਕੇ ਕੋਈ ਪ੍ਰਤੱਖ ਪ੍ਰਮਾਣ ਪਰਮਾਤਮਾ ਬਾਰੇ ਨਹੀਂ, ਧਰਮ ਵਿਸ਼ਵਾਸ ਦਾ ਵਿਸ਼ਾ ਹੈ। ਦਾ ਫੇਥ ਇਜ਼ ਦਾ ਰਿਲੀਜਨ, ਵਿਸ਼ਵਾਸ ਦਾ ਨਾਮ ਹੀ ਧਰਮ ਹੈ। ਸੁਰਹੁ ਵਿਚਾਰ, ਇਸ ਲਈ ਸਤਿਗੁਰਾਂ ਦਾ ਇਤਿਹਾਸ ਇਹੀ ਸਾਡੇ ਅੰਦਰ ਸ਼ਰਧਾ ਬਣਾਉਂਦਾ ਹੈ ਕਿ ਜਿਨ੍ਹਾਂ ਸਤਿਗੁਰਾਂ ਨੇ ਐਡੇ ਮਹਾਨ ਕਾਰਨਾਮੇ ਕੀਤੇ, ਐਡੇ ਮਹਾਨ ਸਨ, ਉਹਨਾਂ ਕੋਲ ਐਸੀ ਬਰਕਤ ਸੀ, ਪੱਥਰਾਂ ਨੂੰ ਪੰਜੇ ਲਾ ਕੇ ਪੰਜੇ ਸਾਹਿਬ ਬਣਾ ਦਿੱਤਾ, ਜਿਨ੍ਹਾਂ ਰੁੱਖਾਂ ਥੱਲੇ ਗੁਰੂ ਬਾਬਾ ਜੀ ਬੈਠੇ ਰੀਠਾ ਸਾਹਿਬ ਬਣਾ ਦਿੱਤੇ, ਨਾਨਕ ਮਤਾ ਸਾਹਿਬ ਬਣਾ ਦਿੱਤਾ, ਉਹਨਾਂ ਸਤਿਗੁਰਾਂ ਦਾ ਦਸਾਂ ਸਰੂਪਾਂ ਵਿੱਚ ਰਚਿਆ ਹੋਇਆ ਇਤਿਹਾਸ ਸਾਡੀ ਉਂਗਲ ਫੜ ਕੇ ਅਗਵਾਈ ਕਰਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ 'ਚ ਕਿਉਂ ਗਏ, ਇਹਦੇ ਮੁੱਢਲਾ ਪ੍ਰਸੰਗ ਕਵੀ ਜੀ ਦੱਸ ਰਹੇ ਨੇ। ਜੈਪੁਰ ਦਾ ਰਾਜਾ ਮਾਨ ਸਿੰਘ ਸੀ, ਕੁਛ ਵਿਦਵਾਨਾਂ ਲਿਖਿਆ ਕਿ ਇਹ ਜਹਾਂਗੀਰ ਬਾਦਸ਼ਾਹ ਦੇ ਵੇਲੇ ਹੋਇਆ ਹੈ, ਕੁਛ ਵਿਦਵਾਨਾਂ ਲਿਖਿਆ ਅਕਬਰ ਦੇ ਬਾਦਸ਼ਾਹ ਦੇ ਵੇਲੇ ਹੋਇਆ ਹੈ। ਅਤੇ ਇਸ ਨੂੰ ਚੜ੍ਹਾਇਆ ਸੀ ਅਕਬਰ ਨੇ ਜਾਂ ਜਹਾਂਗੀਰ ਨੇ, ਅਸਾਮ ਜਿਹੜਾ ਬੜਾ ਆਕੀ ਇਲਾਕਾ ਸੀ ਢਾਕੇ ਦਾ, ਅਤੇ ਇਸ ਪ੍ਰਕਾਰ ਇਹ ਚੜ੍ਹ ਕੇ ਗਿਆ ਹੈ ਕਿਉਂਕਿ ਪਾਨਾਂ ਦਾ ਬੀੜਾ ਨੂੰ ਚੱਬਣਾ ਪਿਆ। ਇਹਦੀ ਵਡਿਆਈ ਬਹੁਤ ਜ਼ਿਆਦਾ ਕੀਤੀ, ਸਤਿਕਾਰ ਕੀਤਾ, ਸਾਰਿਆਂ ਵਿੱਚੋਂ ਸ਼੍ਰੋਮਣੀ ਮੰਨਿਆ ਜਾਂਦਾ ਸੀ ਸੂਰਮਾ, ਇਸ ਕਰਕੇ ਚੜ੍ਹ ਕੇ ਗਿਆ। ਬਾਦਸ਼ਾਹ ਨੇ ਵਿਚਾਰਿਆ ਦੋਨਾਂ ਹੱਥਾਂ ਵਿੱਚ ਲੱਡੂ ਹਨ, ਇਹ ਮਾਰਿਆ ਗਿਆ ਅਤੇ ਖਤਰਾ ਟਲ ਗਿਆ, ਇਹ ਆਕੀ ਨਹੀਂ ਹੋਵੇਗਾ ਮੇਰੇ ਅੱਗੇ। ਜੇ ਅਸਾਮ ਦਾ ਇਲਾਕਾ ਜਿੱਤਿਆ ਗਿਆ ਇੰਨੇ ਚਿਰ ਤੋਂ ਆਕੀ ਹੋਇਆ ਹੋਇਆ ਤਾਂ ਉਹ ਮੇਰੇ ਅਧੀਨ ਹੋ ਜਾਏਗਾ, ਟੈਕਸ ਆਇਆ ਕਰੇਗਾ, ਮੇਰਾ ਰਾਜ ਵਧੇਗਾ। ਇਹ ਬਾਦਸ਼ਾਹ ਨੂੰ ਲਾਲਸਾ ਹੁੰਦੀ ਆਪਣਾ ਰਾਜ ਭਾਗ ਫੈਲਾਉਣ ਦੀ, ਵਧਾਉਣ ਦੀ। ਇਸ ਕਰਕੇ ਮਾਨ ਸਿੰਘ ਨੂੰ ਚੜ੍ਹਾਇਆ ਅਸਾਮ ਵੱਲ ਨੂੰ, ਕਾਮਰੂਪ ਦੇਸ਼ ਵੀ ਉਹਨੂੰ ਕਿਹਾ ਜਾਂਦਾ, ਢਾਕਾ ਵੀ। ਇਸ ਪ੍ਰਕਾਰ ਜਿਵੇਂ ਉਹ ਬਾਦਸ਼ਾਹ ਚੜ੍ਹ ਕੇ ਗਿਆ। ਸੁਣੋ ਅੱਗੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਬਹੁਤ ਦੇਸ਼ ਕੋ ਜੀਤਨ ਕਰਿਓ।
ਬੜੇ ਦੇਸ਼ ਦੇ ਇਲਾਕਿਆਂ ਨੂੰ ਇਸ ਰਾਜੇ ਮਾਨ ਸਿੰਘ ਨੇ ਜਿੱਤਿਆ ਹੋਇਆ ਸੀ।
ਦੇਖ ਬਲੀ ਕੋ ਕਹੂੰ ਨਾ ਅਰਿਓ,
ਇਹਨੂੰ ਬਹੁਤਾ ਬਲੀ ਸੂਰਮਾ ਵੇਖ ਕੇ ਕੋਈ ਇਹਦੇ ਅੱਗੇ ਅੜਿਆ ਨਾ, ਜਿੱਧਰ ਵੀ ਗਿਆ ਫਤਿਹ ਨੇ ਇਹਦੇ ਪੈਰ ਚੁੰਮੇ।
ਬ੍ਰਹਮ ਪੁੱਤਰ ਨਦ ਏਕ ਮਹਾਨਾ,
ਹਿੰਦੁਸਤਾਨ ਦੇ ਪੂਰਬ ਵਾਲੇ ਪਾਸੇ ਬ੍ਰਹਮ ਪੁੱਤਰਾ ਜੋ ਨਦੀ ਵਗਦੀ ਆ, ਦਰਿਆ ਵਗਦਾ ਵੱਡਾ,
ਵਾਹਾਠ ਪੁਰ ਪਾਰ ਸਥਾਨਾ,
ਇਸ ਦਰਿਆ ਦੇ ਪਾਰਲੇ ਪਾਸੇ ਗੁਹਾਟੀ ਨਾਂ ਦਾ ਨਗਰ ਸ਼ਹਿਰ ਜੋ ਵਸਦਾ ਹੈ।
ਰੰਗਾ ਮਾਟੀ ਅਹਿ ਉਰਾਰੇ,
ਇਸ ਦੇ ਉਰਲੇ ਪਾਸੇ ਰੰਗਾ ਮਾਟੀ ਜਾਂ ਭਾਈ ਵੀਰ ਸਿੰਘ ਲਿਖਦੇ ਨੇ ਰੰਗਪੁਰ ਨਾਂ ਦਾ ਨਗਰ ਵਸਦਾ ਹੈ।
ਰਿਪ ਦਲ ਜੁੱਤ ਤੈ ਡੇਰਾ ਡਾਰੇ,
ਇਸ ਰਾਜੇ ਨੇ ਆਪਣੇ ਦਲ ਫੌਜ ਸੈਨਾ ਸਮੇਤ ਉੱਥੇ ਡੇਰਾ ਪਾ ਲਿਆ, ਟਿਕਾਣਾ ਕੀਤਾ।
ਚਤਰਕੋਸ ਪਾਟਾ ਤਿਸ ਨਦ ਕੋ,
ਇਹ ਜਿਹੜਾ ਬ੍ਰਹਮਪੁੱਤਰ ਦਰਿਆ ਇਹ 6 ਮੀਲ ਚੌੜਾਈ ਸੀ ਇਸ ਦੀ।
ਉਤਰਨ ਪਾਰ ਬਿਦਾਰ ਹੈ ਮਦ ਕੋ,
ਜੇ ਕੋਈ ਤਰ ਕੇ ਇਸ ਤੋਂ ਪਾਰ ਉਤਰਨਾ ਚਾਹੇ ਤੇ ਉਹਦੇ ਮਦ ਹੰਕਾਰ ਨੂੰ ਮੇਟਣ ਵਾਲਾ, ਭਾਵ ਪਾਰ ਉਤਰਨਾ ਔਖਾ ਸੀ ਪਾਰ ਜਾਣਾ।
ਪਾਰ ਜਹਾਂ ਕਾਮ ਪੱਖਿਆ ਬੰਦਰ,
ਉੱਥੇ ਕਮੱਖਿਆ ਦੇਵੀ ਦਾ ਮੰਦਰ ਸੀ ਜਿੱਥੇ ਕੱਲ ਵੀ ਜ਼ਿਕਰ ਕੀਤਾ ਸੀ।
ਵਸੈ ਵਿਸਾਲ ਨਗਰ ਤਹਿ ਸੁੰਦਰ,
ਉੱਥੇ ਬਹੁਤ ਵੱਡਾ ਨਗਰ ਵਸਦਾ ਸੀ।
ਤੁਸੀਂ ਦੇਸ਼ ਕੋ ਭੂਪਤ ਭਾਰੀ,
ਉਸ ਦੇਸ਼ ਦਾ ਜਿਹੜਾ ਵੱਡਾ ਰਾਜਾ ਸੀ।
ਰਾਜਧਾਨੀ ਨਿਜਪੁਰੀ ਸੁਧਾਰੀ,
ਉਹਨੇ ਆਪਣੀ ਉਸ ਪੂਰੀ ਨਗਰੀ ਵਿੱਚ ਰਾਜਧਾਨੀ ਬਣਾਈ ਹੋਈ ਸੀ।
ਸਬਲ ਬਾਹਨੀ ਲੀਏ ਮਹਾਨਾ,
ਬੜੇ ਬਲ ਵਾਲੀ ਫੌਜ ਸੀ ਉਹਦੇ ਪਾਸ।
ਵਸੇ ਨਰੇਸ਼ਵਰ ਦੇਵ ਸਮਾਨਾ,
ਤੇ ਮਾਨੋ ਕਿ ਉਹ ਦੇਵਤਾ ਬਣ ਕੇ ਵੱਸਦਾ ਸੀ, ਲੋਕਾਂ 'ਚ ਪਰਮਾਤਮਾ ਮੰਨਿਆ ਜਾਂਦਾ ਸੀ ਰਾਜਾ ਉਹ।
ਸਦਾ ਉਪਾਸਨ ਦੇਵੀ ਕਰਤਾ,
ਸਦਾ ਹੀ ਕਮੱਖਿਆ ਦੇਵੀ ਦੀ ਉਪਾਸਨਾ ਕਰਦਾ ਸੀ।
ਆਦ ਸ਼ਕਤ ਕੋ ਧਿਆਨ ਸੁਧਰਤਾ,
ਆਦ ਸ਼ਕਤੀ ਜਾਣ ਕੇ ਸ੍ਰਿਸ਼ਟੀ ਦੇ ਮੁੱਢ 'ਚ ਕਹਿੰਦੇ ਸ਼ਕਤੀ ਰਚੀ ਸੀ ਪਰਮਾਤਮਾ ਨੇ, ਦੇਵੀ ਆਦਿਕ ਉਹਦਾ ਧਿਆਨ ਧਰਦਾ ਸੀ।
ਨਿਤ ਪਤ ਹੋਮ ਵਿਸਾਲ ਕਰਾਵਹੇ,
ਬੜੇ ਹਵਨ ਜਗ ਕਰਦਾ ਸੀ, ਸਮੱਗਰੀਆਂ ਪਾਉਂਦਾ ਸੀ ਹਵਨ ਵਿੱਚ।
ਧੂਪ ਦੀਪ ਚੰਦਨ ਚਰਵਾਵਹੇ,
ਬੜੀਆਂ ਧੂਪਾਂ ਤੁਖਾਉਂਦਾ ਸੀ, ਚੰਦਨ ਦਾ ਛਿੜਕਾ ਕਰਦਾ ਸੀ।
ਮਾਨ ਸਿੰਘ ਕੋ ਐਬੋ ਸੁਣਿਓ,
ਰਾਜਾ ਮਾਨ ਸਿੰਘ ਜੈਪੁਰੀ ਦਾ ਆਉਣਾ ਸੁਣਿਆ ਜਦੋਂ।
ਯਤਨ ਹਤਨ ਕਾ ਚਿੱਤ ਮਹਿ ਗੁਣਿਓ,
ਇਸ ਨੂੰ ਨਾਸ ਕਰਨ ਦਾ ਯਤਨ ਮਨ ਵਿੱਚ ਵਿਚਾਰਿਆ।
ਮੰਤਰ ਪਾਠ ਕਰ ਬਲੀ ਸੋ ਦੈਕੈ,
ਔਰ ਮੰਤਰਾਂ ਦਾ ਪਾਠ ਕੀਤਾ। ਇਹ ਜਿਹੜੀਆਂ ਦੁਨੀਆਂ 'ਚ ਪ੍ਰਚਲਿਤ ਗੱਲਾਂ ਕਵੀ ਜੀ ਨੇ ਸੁਣੀਆਂ, ਉਹ ਦੱਸ ਰਹੇ ਨੇ ਵੀ ਇਸ ਤਰ੍ਹਾਂ ਦੀ ਪ੍ਰਚਲਿਤਤਾ ਹੈ ਵੀ ਉਸਨੇ ਬੜੀ ਬਲੀ ਦਿੱਤੀ, ਮੰਤਰਾਂ ਦੇ ਪਾਠ ਕੀਤੇ।
ਸ਼ਕਤ ਚਲਾਈ ਮਨ ਰਿਸ ਕਹਿ ਕਹਿ,
ਮਨ 'ਚ ਗੁੱਸਾ ਖਾ ਕੇ ਬੜੀਆਂ ਸ਼ਕਤੀਆਂ ਨੂੰ ਵਰਤਿਆ।
ਜਿਸ ਛਿੰਨ ਹਤਨ ਹੇਤ ਸੋ ਆਈ,
ਜਿਸ ਵੇਲੇ ਉਹ ਸ਼ਕਤੀਆਂ ਇਸ ਰਾਜੇ ਮਾਨ ਸਿੰਘ ਨੂੰ ਨਾਸ ਕਰਨ ਲਈ ਆਈਆਂ, ਗੁਪਤ ਸ਼ਕਤੀਆਂ।
ਮਾਨ ਸਿੰਘ ਬੈਠਿਓ ਸੁਚ ਥਾਈ,
ਇੱਧਰ ਮਾਨ ਸਿੰਘ ਵੀ ਧਰਮਾਤਮਾ ਸੀ, ਸਾਫ ਪਵਿੱਤਰ ਥਾਂ 'ਤੇ ਬੈਠਾ ਹੋਇਆ ਸੀ।
ਪਾਠ ਚੰਡਕਾ ਕਰਤ ਕਰਾਵਤ,
ਔਰ ਉਹ ਚੰਡਕਾ ਦੇਵੀ ਦੇ ਨਾਂ ਦਾ ਪਾਠ ਕਰਦਾ ਕਰਾਉਂਦਾ ਸੀ।
ਚੌਂਦਿਸ਼ ਬ੍ਰਹਮ ਕਵਚ ਕੋ ਗਾਵਤ,
ਔਰ ਬ੍ਰਹਮ ਕਵਚ ਨਾਂ ਦੇ ਮੰਤਰਾਂ ਦਾ ਪਾਠ ਕਰਦਾ ਸੀ, ਆਪਣੇ ਚਾਰ ਚਫੇਰੇ ਕਰਾਉਂਦਾ ਸੀ।
ਜਬ ਸੋ ਸ਼ਕਤ ਸੰਘਾਰਨ ਆਈ,
ਉਸ ਦੇਸ਼ ਦੇ ਰਾਜੇ ਦੀ ਭੇਜੀ ਸ਼ਕਤੀ ਜਦੋਂ ਇਹਨੂੰ ਨਾਸ ਕਰਨ ਲਈ ਆਈ।
ਕਰਨਾ ਸਕੀ ਬਲ ਪਿਖ ਸਿਥਲਾਈ,
ਉਹਦਾ ਬਲ ਨਾ ਚੱਲਿਆ, ਵਸ ਨਾ ਚੱਲਿਆ, ਸ਼ਿਥਲ ਹੋ ਗਈ।
ਦੇਕਰ ਹਾਥ ਕਾਲਕਾ ਰੱਖੋ,
ਮਾਨੋ ਕਿ ਇਹ ਕਾਲਕਾ ਦੇਵੀ ਦੀ ਪੂਜਾ ਕਰਦਾ ਸੀ ਨਾ ਰਾਜਾ ਮਾਨ ਸਿੰਘ, ਅਤੇ ਇਹਦੇ ਅੰਦਰ ਇਹ ਵਿਸ਼ਵਾਸ ਕਿ ਮੈਨੂੰ ਕਾਲਕਾ ਦੇਵੀ ਨੇ ਬਚਾ ਲਿਆ।
ਉਤੋਂ ਧਿਆਨ ਦੇਵੀ ਅਭਲਖ,
ਔਰ ਇਸ ਤਰ੍ਹਾਂ ਧਿਆਨ ਦੇਵੀ ਦੇ ਵਿੱਚ ਰਚਿਆ ਹੋਇਆ ਸੀ।
ਬਲ ਦਲ ਕੋ ਕਰ ਕੈ ਨਿਪਮਾਨ,
ਔਰ ਇਸ ਪ੍ਰਕਾਰ ਜਿਹੜਾ ਦਲ ਦਾ ਬਲ ਸੀ ਉਹ ਮਨ ਚ ਧਾਰਨ ਕਰਕੇ ਮਾਣ ਕਰਕੇ
ਚਹਿਤ ਵਿਜੈ ਕਰਵੋ ਤਿਸ ਥਾਨ,
ਇਸ ਢਾਕੇ ਅਸਾਮ ਦੇ ਇਲਾਕੇ ਨੂੰ ਇਹ ਜਿੱਤਣਾ ਚਾਹੁੰਦਾ ਸੀ।
ਜਿੱਤ ਕਿਤ ਫੈਲ ਪਰੀ ਵੱਡ ਅਨੀ,
ਇਹਦੀ ਲਿਆਂਦੀ ਫੌਜ ਜਿੱਧਰ ਕਿੱਧਰ ਪਸਰ ਗਈ ਫੈਲ ਗਈ।
ਤ੍ਰਾਸਤ ਦੇਸ਼ ਦੇਖ ਕਰ ਕਨੀ,
ਉਸ ਦੇਸ਼ ਦੇ ਲੋਕ ਇਹ ਆਈ ਹੋਈ ਫੌਜ ਜਿਹੜੀ ਸੀ ਚੜ੍ਹ ਕੇ ਵੇਖ ਕੇ ਡਰ ਗਏ।
ਨਿਜ ਲੋਕਨ ਭੈ ਜਾਨ ਵਿਸਾਲਾ,
ਆਪਣੇ ਲੋਕਾਂ ਦੇ ਮਨਾਂ ਅੰਦਰ ਬਹੁਤਾ ਭੈ ਡਰ ਫੈਲਿਆ ਵੇਖਿਆ ਜਦੋਂ ਉੱਥੋਂ ਦੇ ਰਾਜੇ ਨੇ।
ਨੌਕਾ ਰਚੀ ਏਕ ਮਹਿਪਾਲਾ,
ਇੱਕ ਬੇੜੀ ਬਣਾਈ ਉਸਨੇ ਬੇੜੀ,
ਤਿਸ ਪਰ ਪੁਤਲੀ ਰੁਚਰ ਬਣਾਈ,
ਉਸ ਬੇੜੀ ਤੇ ਕਹਿੰਦੇ ਪੁਤਲੀ ਬਿਠਾਈ ਇੱਕ,
ਜਨ ਸਾਚੀ ਤ੍ਰਿਆ ਇਹਾਂ ਬਿਠਾਈ,
ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਕੋਈ ਪ੍ਰਤੱਖ ਇਸਤਰੀ ਔਰਤ ਬੈਠੀ ਹੋਵੇ।
ਫੂਲ ਕਮਲ ਕੋ ਕਰਿਓ ਬਨਾਵਨ,
ਇੱਕ ਕਮਲ ਦਾ ਫੁੱਲ ਉਹਦੇ ਹੱਥ ਚ ਫੜਾਇਆ।
ਮਹਾ ਸੁਗੰਧਤ ਸੋ ਮਨ ਭਾਵਨ,
ਬੜਾ ਸੁਗੰਧੀਦਾਇਕ ਉਹ ਫੁੱਲ ਸੀ, ਮਨ ਨੂੰ ਭਾਉਣ ਵਾਲਾ ਚੰਗਾ ਲੱਗਣ ਵਾਲਾ।
ਅਪਮੰਤ੍ਰਿਤ ਕਰ ਸਰਬ ਪ੍ਰਕਾਰਾ,
ਇਸ ਤਰ੍ਹਾਂ ਮੰਤਰਾਂ ਨੂੰ ਪਾਠ ਕਰਕੇ ਪੜ੍ਹ ਕੇ
ਮਾਨ ਸਿੰਘ ਕੋ ਨਾਮ ਉਚਾਰਾ,
ਤੇ ਮਾਨ ਸਿੰਘ ਰਾਜੇ ਦਾ ਨਾਮ ਲਿਆ ਵੀ ਉਹਦਾ ਨਾਸ ਕਰਨਾ ਤੂੰ ਜਾ ਕੇ।
ਮੰਤਰ ਸ਼ਕਤ ਕਰ ਨਾਉ ਚਲਾਈ,
ਇਸ ਤਰ੍ਹਾਂ ਮੰਤਰਾਂ ਦੀ ਸ਼ਕਤੀ ਕਰਕੇ ਬੇੜੀ ਚਲਾਈ।
ਸੁਨੇ ਸੁਨੇ ਸੋ ਚੱਲ ਕਰ ਆਈ,
ਇਹ ਪ੍ਰਚਲਿਤ ਹੋਈ ਲੋਕਾਂ ਵਿੱਚ ਗੱਲ, ਪਰ ਹੋ ਸਕਦਾ ਕੋਈ ਹੋਰ ਕੋਈ ਖੇਡ ਹੋਵੇ ਕਿ ਉਹਦੇ ਵਿੱਚ ਫੁੱਲ ਦੇ ਵਿੱਚ ਕੋਈ ਐਸੀ ਜ਼ਹਿਰੀਲੀ ਚੀਜ਼ ਪਾਈ ਹੋਵੇ ਜਿਸ ਕਰਕੇ ਰਾਜੇ ਦਾ ਨਾਸ ਹੋਇਆ। ਅੱਗੇ ਬਚਨ ਆਉਣਗੇ, ਪਰ ਲੋਕਾਂ 'ਚ ਪ੍ਰਚਲਿਤ ਇਹਨਾਂ ਕੀਤੀ ਕਿ ਸਾਡੇ ਕੋਲ ਸ਼ਕਤੀ ਹੈ ਅਤੇ ਸ਼ਕਤੀ ਨਾਲ ਰਾਜੇ ਮਾਨ ਸਿੰਘ ਨੂੰ ਮਾਰਿਆ। ਇਸ ਪ੍ਰਕਾਰ ਉਹ ਜਿਹੜਾ ਕਮਲ ਫੁੱਲ ਸੀ ਬਣਾ ਕੇ ਰੱਖਿਆ, ਸ਼ਕਤੀ ਕਰਕੇ ਬੇੜੀ ਚਲਾਈ। ਜਦੋਂ
ਤਟ ਪਰ ਮਾਨ ਸਿੰਘ ਕੋ ਡੇਰਾ,
ਕਿਨਾਰੇ ਉੱਪਰ ਮਾਨ ਸਿੰਘ ਰਾਜੇ ਦਾ ਡੇਰਾ ਸੀ ਜੈਪੁਰੀਏ ਦਾ,
ਅਵਲੋਕਤ ਦਰਿਆਓ ਵਡੇਰਾ,
ਉਹ ਸਾਰੇ ਦਰਿਆ ਦੇ ਨਜ਼ਾਰੇ ਨੂੰ ਵੇਖ ਰਿਹਾ ਸੀ ਪਾਣੀ ਨੂੰ।
ਇੱਕ ਦੋ ਦਾਸ ਪਾਸ ਤਿਸ ਕਲ,
ਉਹਦੇ ਇੱਕ ਦੋ ਨੌਕਰ ਚਾਕਰ ਉਹਦੇ ਕੋਲ ਸਨ ਉਸ ਵੇਲੇ ਪਾਸ ਸਨ।
ਲਿਖਿਓ ਅਚੰਬਾ ਆਏ ਵਿਸਾਲਾ,
ਜਦੋਂ ਇਹ ਬੇੜੀ ਚੱਲਦੀ ਹੋਈ ਆਈ ਵੇਖੀ ਬੜਾ ਅਚੰਬਿਤ ਹੋਇਆ।
ਜਲ ਕੇ ਬੇਗ ਨਾ ਨੌਕਾ ਚਲੇ,
ਜਿੱਧਰ ਨੂੰ ਪਾਣੀ ਦਾ ਬਹਾਉ ਸੀ ਰੋਡ ਸੀ ਉੱਧਰ ਨੂੰ ਨਹੀਂ ਸੀ ਬੇੜੀ ਚੱਲਦੀ।
ਨਰ ਬਿਨ ਸਨੇ ਸਨੇ ਨਿਜ ਠਿਲੇ,
ਤੇ ਮਨੁੱਖ ਕੋਈ ਨਹੀਂ ਸੀ ਦਿਸਦਾ ਚਲਾਉਣ ਵਾਲਾ, ਸਹਿਜੇ ਸਹਿਜੇ ਬੇੜੀ ਚੱਲਦੀ ਆ ਰਹੀ ਸੀ।
ਅਵਲੋਕਤ ਚਲ ਆਈ ਪਾਸਾ,
ਵੇਖਦਿਆਂ ਵੇਖਦਿਆਂ ਬੇੜੀ ਨੇੜੇ ਆਈ। ਜਦੋਂ
ਵਿਸਮਿਓ ਭੂਪਤ ਅਜਬ ਤਮਾਸ਼ਾ,
ਬੜਾ ਆਸ਼ਚਰਜ ਜਾਂ ਕੌਤਕ ਵੇਖ ਕੇ ਰਾਜਾ ਹੈਰਾਨ ਹੋਇਆ।
ਅਤ ਸੁੰਦਰ ਪੁੱਤਰੀ ਸੋ ਨਿਹਾਰੀ,
ਜਿਹੜੀ ਪੁਤਲੀ ਸੀ ਉੱਪਰ ਬਿਠਾਈ ਹੋਈ ਬੜੀ ਸੁੰਦਰ ਵੇਖੀ ਇਸਨੇ।
ਮਾਨ ਸਿੰਘ ਸੁਧ ਦੇਹ ਬਿਸਾਰੀ,
ਮਾਨ ਸਿੰਘ ਰਾਜੇ ਦੀ ਹੋਸ਼ ਭੁੱਲ ਗਈ ਉੱਡ ਗਈ।
ਦੇਖ ਚਲਤ ਮਨ ਮੋਹਤ ਹੋਵਾ,
ਇਸ ਕੌਤਕ ਨੂੰ ਵੇਖ ਕੇ ਮਨ ਮੋਹਿਆ ਗਿਆ।
ਸ਼ੁਭਤ ਅਦਕ ਉਰ ਧੀਰਜ ਖੋਵਾ,
ਹਿਰਦੇ ਚੋਂ ਧੀਰਜ ਨਾਸ ਹੋ ਗਿਆ, ਖੋਭ ਹੋਇਆ ਚਿੱਤ ਨੂੰ।
ਪਹੁੰਚੀ ਅਤਸ਼ ਆਏ ਸਮੀਪ,
ਜਦੋਂ ਬੇੜੀ ਬਹੁਤੀ ਨੇੜੇ ਆ ਗਈ।
ਰਹਿਓ ਨਾ ਗਯੋ ਤਬਹਿ ਅਵਨੀਪ,
ਰਾਜੇ ਮਾਨ ਸਿੰਘ ਤੁਰਿਆ ਨਾ ਗਿਆ।
ਬਾਰ ਬਾਰ ਅਵਲੋਕਨ ਕਰਤਾ,
ਬਾਰ ਬਾਰ ਉਸ ਬੇੜੀ ਵੱਲ ਹੀ ਵੇਖੀ ਜਾਂਦਾ ਪੁਤਲੀ ਵੱਲ।
ਪਰਿਓ ਖਿਆਲ ਤਿਸ ਨਾਹਿਨ ਟਰਤਾ,
ਉਹਦਾ ਖਿਆਲ ਹੀ ਮਨ ਦਾ ਉੱਧਰ ਪਿਆ ਰਿਹਾ, ਟਲਦਾ ਹੀ ਨਹੀਂ।
ਬਹੁਤ ਸੁੰਦਰ ਜਬ ਫੁੱਲ ਨਿਹਾਰੋ,
ਜਦੋਂ ਕਮਲ ਦਾ ਫੁੱਲ ਬਹੁਤਾ ਸੁੰਦਰ ਇਸਨੇ ਵੇਖਿਆ।
ਤਿਸ ਲੈਬੇ ਹਿਤ ਹਾਥ ਪਸਾਰੋ,
ਉਹ ਫੁੱਲ ਪਕੜਨ ਵਾਸਤੇ ਨੇ ਆਪਣਾ ਹੱਥ ਅੱਗੇ ਕੀਤਾ।
ਉਧਰੀ ਕਰਤੇ ਜਬ ਹੀ ਲੀਨੋ,
ਉਹ ਜਿਹੜੀ ਪੁਤਲੀ ਬਿਠਾਈ ਹੋਈ ਸੀ ਉਹਦੇ ਹੱਥ ਵਿੱਚ ਸੀ ਨਾ ਫੁੱਲ ਫੜਾਇਆ ਹੋਇਆ, ਜਦੋਂ ਇਹਨੇ ਪਕੜਿਆ।
ਪ੍ਰਾਣ ਨਿਕਟ ਕਰ ਸੁੰਘਨ ਕੀਨੋ,
ਤੇ ਆਪਣੇ ਨਾਸਾਂ ਦੇ ਕੋਲ ਕਰਕੇ ਫੁੱਲ ਜਦੋਂ ਸੁੰਘਿਆ।
ਤਤ ਛਿਨ ਭਇਓ ਬਾਬਰੋ ਮਾਨ,
ਤੇ ਇਸ ਪ੍ਰਕਾਰ ਇਹ ਜਿਹੜਾ ਸੀ ਰਾਜਾ ਮਾਨ ਸਿੰਘ ਬਾਵਲਾ ਹੋ ਗਿਆ, ਝੱਲਾ ਹੋ ਗਿਆ।
ਦਲ ਬਲ ਕੀ ਬੁੱਧ ਗਈ ਜਹਾਨ,
ਤੇ ਸੰਸਾਰ ਦੀ ਜਿਹੜੀ ਬੁੱਧ ਖਬਰ ਸੀ ਆਪਣੀ ਫੌਜ ਦੀ ਸਭ ਵਿਸਰ ਗਈ, ਸੁਧ ਨਾ ਰਹੀ।
ਦਲ ਬਲ ਕੀ ਸੁਧ ਗਈ ਜਹਾਨ,
ਆਪਣੇ ਬਲ ਦੀ ਆਪਣੀ ਫੌਜ ਦੀ ਸਾਰੀ ਸੁਧ ਖਬਰ ਹੋਸ਼ ਭੁੱਲ ਗਈ।
ਜਬੇ ਚੁਹੰਗ ਨੈ ਇਮ ਨ੍ਰਿਪ ਜਾਨੋ,
ਜਦੋਂ ਇਹਦੀ ਫੌਜ ਦੇ ਆਦਮੀਆਂ ਨੇ ਆਪਣੇ ਰਾਜੇ ਨੂੰ ਇਸ ਤਰ੍ਹਾਂ ਹੋਇਆ ਵੇਖਿਆ।
ਇਤ ਉਤ ਭਏ ਤਰਾਸ ਮਨ ਠਾਨੋ,
ਇੱਧਰ ਉੱਧਰ ਹਿੱਲ ਗਏ, ਬੜੇ ਡਰ ਗਏ।
ਬਿਨਾਂ ਭੂਪ ਲਸ਼ਕਰ ਫਟ ਗਯੋ,
ਜਦੋਂ ਰਾਜਾ ਕੁਝ ਕਰਨ ਜੋਗਾ ਨਾ ਰਿਹਾ ਤੇ ਸਾਰੀ ਜਿਹੜੀ ਫੌਜ ਸੀ ਆਪਸ ਚ ਪਾਟ ਗਈ।
ਆਪ ਆਪ ਕੋ ਕਿਤ ਕਿਤ ਭਇਓ,
ਆਪੋ ਆਪਣੀ ਮਨ ਮਰਜ਼ੀ ਨਾਲ ਕੋਈ ਕਿਧਰ ਕੋਈ ਕਿਧਰ ਚਲਿਆ ਗਿਆ।
ਲੈ ਸੁਧ ਕਾਬਰ ਦੇਸ਼ ਨਰੇਸ਼,
ਜਿਹੜਾ ਕਾਮਰੂ ਦੇਸ਼ ਦਾ ਰਾਜਾ ਸੀ, ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ,
ਨਰਿਓ ਆਏ ਸੰਗ ਚਮੂ ਵਿਸ਼ੇਸ਼,
ਇਸ ਪ੍ਰਕਾਰ ਦੀ ਫੌਜ ਨਾਲ ਆ ਕੇ ਉਹ ਲੜਿਆ।
ਮਾਨ ਸਿੰਘ ਸੁਧ ਲੀਨਸ ਨਾਹੀ,
ਮਾਨ ਸਿੰਘ ਦੀ ਤਾਂ ਹੋਸ਼ ਉੱਡ ਚੁੱਕੀ ਸੀ, ਉਹਨੂੰ ਕੋਈ ਪਤਾ ਨਹੀਂ ਲੱਗਾ।
ਠਹਿਰੀ ਨਹਿ ਸੈਨਾ ਰਣ ਮਾਹੀ,
ਇਸ ਕਰਕੇ ਦੀ ਫੌਜ ਵੀ ਬਹੁਤਾ ਚਿਰ ਟਿਕ ਨਾ ਸਕੀ।
ਭਾਗੇ ਦੂਰ ਅੰਤਰੋ ਪਾਈ,
ਔਰ ਫਰਕ ਪਾ ਕੇ ਦੂਰ ਦੌੜ ਗਏ ਸਾਰੇ ਫੌਜੀ।
ਡੇਰਾ ਕਰਿਓ ਤਰਾਸ ਉਪਜਾਈ,
ਦੂਰ ਜਾ ਕੇ ਡੇਰਾ ਪਾ ਲਿਆ, ਬਹੁਤ ਡਰ ਗਏ।
ਕੇਤਕ ਦਿਵਸ ਮੈਂ ਤਿਸ ਹੀ ਦੇਸ਼,
ਕੁਝ ਦਿਨਾਂ ਵਿੱਚ ਇਸ ਦੇਸ਼ ਅੰਦਰ
ਮਾਨ ਸਿੰਘ ਭਾ ਮ੍ਰਿਤਕ ਨਰੇਸ਼,
ਜਿਹੜਾ ਜੈਪੁਰੀਆ ਰਾਜਾ ਮਾਨ ਸਿੰਘ ਸੀ ਉਹਦੀ ਮ੍ਰਿਤੂ ਹੋ ਗਈ, ਮਰ ਗਿਆ।
ਤਬ ਲਸ਼ਕਰ ਘਰ ਕੋ ਮੁਰ ਆਏ,
ਤਾਂ ਸਾਰਾ ਲਸ਼ਕਰ ਫੌਜ ਸੈਨਾ ਘਰ ਨੂੰ ਵਾਪਸ ਮੁੜ ਆਈ ਜੈਪੁਰ ਨੂੰ।
ਬਲ ਮੰਤਰਨ ਕੋ ਸਭਨ ਸੁਣਾਏ,
ਇੰਜ ਪ੍ਰਚਲਿਤ ਕਰਤਾ ਵੀ ਉਸ ਰਾਜੇ ਕੋਲ ਤਾਂ ਮੰਤਰਾਂ ਦਾ ਬਲ ਬਹੁਤ ਜ਼ਿਆਦਾ ਹੈ, ਕਿਉਂਕਿ ਹਾਰਜੂ ਗਏ ਸੀ ਅਤੇ ਰਾਜਾ ਮਰ ਚੁੱਕਾ ਸੀ, ਇਸ ਕਰਕੇ ਆਪਣੀ ਹਾਰ ਨੂੰ ਛੁਪਾਉਣ ਲਈ ਕਹਿੰਦੇ ਉਹ ਇਲਾਕਾ ਆਕੀ ਹੈ ਮੰਤਰਾਂ ਦੇ ਬਲ ਕਰਕੇ।
ਦੇਸ਼ ਕਾਬਰੂ ਰਹੇ ਮਵਾਸੀ,
ਇਸ ਤਰ੍ਹਾਂ ਜਿਹੜਾ ਕਾਮਰੂ ਦੇਸ਼ ਦੇ ਲੋਕ ਸੀ ਉਹ ਮਵਾਸੀ ਆਕੀ ਰਹੇ।
ਹੋਰ ਅਕਬਰ ਕੇ ਚਿੰਤ ਪ੍ਰਕਾਸ਼ੀ,
ਇਸ ਕਰਕੇ ਅਕਬਰ ਬਾਦਸ਼ਾਹ ਦੇ ਹਿਰਦੇ 'ਚ ਬੜੀ ਚਿੰਤਾ ਪੈ ਗਈ।
ਹੁਣ ਨੰਗੀ ਸ਼ਮਸ਼ੀਰ ਧਰੀ ਹੈ,
ਉਸ ਤੋਂ ਬਾਅਦ ਫਿਰ ਇੱਕ ਵਾਰੀ ਇਹਨੇ ਬੇਮਿਆਨੀ ਤਲਵਾਰ ਸਭਾ ਵਿੱਚ ਰੱਖੀ।
ਭੈ ਕਰ ਕਿਨਹੂ ਨੈ ਗ੍ਰਹਿਣ ਕਰੀ ਹੈ,
ਪਰ ਸਾਰੇ ਡਰਦੇ ਸੀ, ਪ੍ਰਚਲਿਤ ਹੋ ਗਿਆ ਕਿ ਮੰਤਰਾਂ ਦੀ ਸ਼ਕਤੀ, ਇਸ ਕਰਕੇ ਕਿਸੇ ਨੇ ਪਕੜੀ ਨਹੀਂ ਤਲਵਾਰ ਜਾਣ ਲਈ।
ਧਰੀ ਰਹੀ ਸ਼ਮਸ਼ੀਰ ਵਿਸਾਲ,
ਬੜੀ ਵੱਡੀ ਤਲਵਾਰ ਇਹਦੇ ਦਰਬਾਰ 'ਚ ਹੀ ਰੱਖੀ ਰਹੀ।
ਤਿਸ ਪਸ਼ਚਾਤ ਬਿਤਿਓ ਚਿਰਕਾਲ,
ਉਸ ਤੋਂ ਬਾਅਦ ਬੜਾ ਲੰਮਾ ਸਮਾਂ ਗੁਜ਼ਰ ਗਿਆ।
ਅਕਬਰ ਮਰਿਓ ਕਰਤ ਹੀ ਆਸਾ,
ਅਕਬਰ ਕਾਮਰੂ ਦੇਸ਼ ਨੂੰ ਜਿੱਤਣ ਦੀ ਆਸਾ ਕਰਦਾ ਹੀ ਮਰ ਗਿਆ।
ਜਹਾਂਗੀਰ ਸੁਤਕੀਨ ਪ੍ਰਕਾਸ਼ਾ,
ਇਸ ਦੇ ਮਰਨ ਤੋਂ ਬਾਅਦ ਜਹਾਂਗੀਰ ਪੁੱਤਰ ਜਿਹੜਾ ਸੀ ਇਹਦਾ ਬੇਟਾ, ਉਹ ਤਖ਼ਤ ਦਾ ਵਾਰਸ ਬਣਿਆ।
ਤਬ ਵੀ ਕਿਨਹੂ ਨਹੀਂ ਉਠਾਈ,
ਉਹਦੇ ਸਮੇਂ ਵੀ ਕਿਸੇ ਨੇ ਤਲਵਾਰ ਨਹੀਂ ਚੁੱਕੀ, ਪਿਆਪਾਨਾਂ ਦਾ ਬੀੜਾ ਨਹੀਂ ਚੱਬਿਆ।
ਮੰਤਰਨ ਤਰਾਸ ਧਰਤ ਅਧਕਾਈ,
ਤੇ ਇਹ ਪ੍ਰਚਲਿਤ ਹੋਣ ਕਰਕੇ ਗੱਲ ਕਿ ਉਸਤੋਂ ਦੇ ਲੋਕਾਂ ਕੋਲ ਮੰਤਰਾਂ ਦੀ ਸ਼ਕਤੀ ਬੜੀ ਹੈ, ਇਸ ਕਰਕੇ ਵੀ ਡਰਿਆ ਰਿਹਾ।
ਸੋ ਵੀ ਪਹੁੰਚੇ ਜਮ ਘਰ ਜਾਏ,
ਜਹਾਂਗੀਰ ਵੀ ਮਰ ਗਿਆ, ਜਮਪੁਰੀ ਨੂੰ ਚਲਾ ਗਿਆ।
ਸ਼ਾਹਜਹਾਂ ਭਾ ਤੁਰਕਨ ਰਾਏ,
ਫਿਰ ਸ਼ਾਹਜਹਾਂ ਦਾ ਪੁੱਤਰ ਜਿਹੜਾ ਸੀ ਇਹਨਾਂ ਤੁਰਕਾਂ ਦਾ ਬਾਦਸ਼ਾਹ ਬਣਿਆ।
ਇਹ ਵੀ ਚਾਹਤ ਰਹੇ ਉਸਦਾਈ,
ਇਹ ਵੀ ਇੱਛਾ ਕਰਦਾ ਰਿਹਾ ਢਾਕੇ ਦੇ ਇਲਾਕੇ ਕਾਮਰੂ ਦੇਸ਼ ਨੂੰ ਜਿੱਤਣ ਦੀ।
ਨੈ ਕਿਨਹੂੰ ਸ਼ਮਸ਼ੇਰ ਉਠਾਈ,
ਪਰ ਇਹਦੀ ਸਭਾ ਵਿੱਚੋਂ ਦਰਬਾਰ 'ਚੋਂ ਕਿਸੇ ਨੇ ਵੀ ਤਲਵਾਰ ਨਹੀਂ ਚੁੱਕੀ ਜਾਣ ਵਾਸਤੇ ਲੜਨ ਲਈ।
ਹੁਣ ਅਵਰੰਗ ਹੋਸ ਪਤ ਸ਼ਾਹੂ,
ਸ਼ਾਹਜਹਾਂ ਦੇ ਮਰਨ ਤੋਂ ਬਾਅਦ ਨਰੰਗਾ ਬਾਦਸ਼ਾਹ ਬਣਿਆ ਔਰੰਗਜ਼ੇਬ।
ਇਹ ਵੀ ਕਰਤ ਰਹੋ ਚਿੱਤ ਚਾਹੂ,
ਇਹ ਵੀ ਆਪਣੇ ਚਿੱਤ ਅੰਦਰ ਬੜੀ ਤਮੰਨਾ ਕਰਦਾ ਰਿਹਾ ਵੀ ਮੈਂ ਉਹ ਅਸਾਮ ਦਾ ਇਲਾਕਾ ਜ਼ੇਰ ਕਰਾਂ, ਆਪਣੇ ਅਧੀਨ ਕਰਾਂ। ਇਸ ਕਾਰਨ ਕਰਕੇ ਇਸਨੇ ਹੁਣ ਦੁਬਾਰਾ ਉਸੇ ਮਾਨ ਸਿੰਘ ਦੀ ਬੰਸ਼ ਵਿੱਚੋਂ ਰਾਜਾ ਰਾਮ ਸਿੰਘ, ਇੱਥੇ ਵੈਸੇ ਨਾਮ ਬਿਸ਼ਨ ਸਿੰਘ ਆਏਗਾ ਪਰ ਮੈਂ ਰਾਮ ਸਿੰਘ ਬੋਲਾਂਗਾ, ਕੱਲ੍ਹ ਦੇ ਦੀਵਾਨ 'ਚ ਆਪ ਜੀ ਸਰਵਣ ਕਰੋਗੇ। ਉਹ ਰਾਮ ਸਿੰਘ ਫਿਰ ਔਰੰਗਜ਼ੇਬ ਨੇ ਚੜ੍ਹਾਇਆ ਸੀ ਨੌਵੇਂ ਪਾਤਸ਼ਾਹ ਵੇਲੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਾ ਕੇ ਸੁਲ੍ਹਾ ਸਫਾਈ ਕਰਾਈ, ਤਾਂ ਹਜ਼ੂਰ ਦਾ ਅਸਾਮ ਨੂੰ ਜਾਣਾ ਹੋਇਆ। ਇਹ ਕਵੀ ਜੀ ਨੇ ਕਾਰਨ ਦੱਸਿਆ ਮੁੱਢ ਵਿੱਚ ਕਿ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਗਏ ਸੀ। ਆਪ ਜੀ ਦੇ ਘਰ ਤਾਂ ਸਾਹਿਬਜ਼ਾਦਾ ਜੀ ਪ੍ਰਗਟ ਹੋਣ ਵਾਲੇ ਸਨ, ਪਰ ਪ੍ਰਜਾ ਖਲਕਤ ਦੁਨੀਆ ਦੇ ਭਲੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਆਪਣਾ ਪਰਿਵਾਰ ਛੱਡ ਕੇ ਅੱਗੇ ਰਵਾਨਾ ਹੋਏ ਸਨ। ਆਉਣ ਵਾਲੇ ਦੀਵਾਨਾਂ 'ਚ ਆਪ ਜੀ ਇਹ ਇਤਿਹਾਸ ਪ੍ਰਸੰਗ ਸਰਵਣ ਕਰੋਗੇ। ਅੱਜ ਦੇ ਦੀਵਾਨ 'ਚ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ।
ਪੁੰਨ ਅਵਰੰਗ ਹੋਵਸ ਪਤ ਸ਼ਾਹੂ,
ਇਹ ਵੀ ਕਰਤ ਰਹਿਓ ਚਿੱਤ ਚਾਹੂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।